ਕਿਤੇ ਸੂਰ ਮੈਂ ਇਕੱਠੇ ਹੋ ਕਰਕੇ ਮੂੰਹ ਤੋਂ ਮਾਰ ਲਓ ਦੇ ਸ਼ਬਦ ਕਹਿੰਦੇ ਹਨ। ਇਸ ਪ੍ਰਕਾਰ ਕਿਧਰੇ ਸੂਰ ਮੈਂ ਕਹੂੰ ਪਟ ਭਾਜ ਪੁਕਾਰ ਤੇ ਆਰਤ ਜੇ ਜਾਂਦੇ ਆਰਤ ਦੁਖੀ ਹੋਏ ਪੁਕਾਰ ਰਹੇ ਕੇਤਕ ਜੋਤ ਫਿਰਤ ਦਾ ਕਾਰਤ ਇਹ ਕਿੰਨੇ ਵੀ ਸੂਰ ਮੈਂ ਫੌਜੇ ਦਾ ਤਬਾਹ ਹੋਏ ਹੁੰਦੇ ਹਨ। ਸ੍ਰੇਸ਼ਟ ਜੋ ਅੰਗਾਂ ਵਾਲੀਆਂ ਪੱਛਰਾਂ ਹਨ ਵਿਆਹ ਸੂਰਮਿਆਂ ਉਹਨਾਂ ਸੂਰਮਿਆਂ ਨੂੰ ਵਿਆਹ ਰਹੀਆਂ ਹਨ। ਕਹੂੰ ਵਰ ਵੀਰ ਕਿਤੇ ਬਲਵਾਨ ਜਿਹੜੇ ਚੀਰ ਮਾਰਦੇ ਹੁੰਦੇ ਹਨ ਤੇ ਕਿਤੇ ਸੂਰਮੇ ਆਤਮਾ ਦੁਖੀ ਹੋ ਰਹੇ ਜਿਹੜੇ ਭੂਮੀ ਵਿੱਚ ਉਹਨੂੰ ਛੱਡ ਕੇ ਭੱਜੇ ਜਾਂਦੇ ਹਨ। ਤਲਵਾਰ ਨਾਲ ਟੁੱਟੇ ਹੋਏ ਭਾਗ ਡਿੱਗ ਰਹੇ ਹਨ। ਕਿੰਨੇ ਅਤਰੀ ਤੰਗ ਧਾਰੀ ਡਰਦੇ ਹੋਏ ਭੱਜੇ ਜਾਂਦੇ ਹਨ। ਕਿੰਨੀ ਭੂਮ ਤੋਂ ਰਹਿਤ ਹੋ ਕਰਕੇ ਭਾਵ ਜਦ ਮਚਾਉਂਦੇ ਹਨ ਜੰਗ ਵੀ ਸ਼ਹੀਦ ਹੋ ਕੇ ਦਿਵ ਆ ਗਿਆ ਨਾਮ ਹੈ ਸਵਰਗ ਦਾ ਸਵਰਗ ਨੂੰ ਪ੍ਰਾਪਤ ਕਰਦੇ ਹਨ। ਕਈ ਰੰਗ ਭੂਮੀ ਚ ਲੜ ਭੜਕੇ ਮਰ ਰਹੇ ਹਨ। ਕਈ ਇੱਕ ਜੋ ਹਨ ਉਹ ਯੋਧੇ ਬ੍ਰਹਮ ਲੋਕ ਨੂੰ ਪ੍ਰਾਪਤ ਕਰ ਰਹੇ ਹਨ ਤੇ ਇਸ ਭੇਦ ਨੂੰ ਸੂਝ ਲੋਕ ਚ ਪਲੇ ਗਏ ਹਨ। ਕਈ ਆਣ ਕਰਕੇ ਬਰਸ਼ਾਂ ਦੀ ਮਾਰ ਕਰਦੇ ਹਨ। ਕਈਆਂ ਦੇ ਅੰਗ ਟੁੱਟ ਕੇ ਡਿੱਗ ਰਹੇ ਹਨ। ਕਈ ਸੂਰਮੇ ਲਾਜ ਚਾਰ ਕਰਕੇ ਸਭ ਕੁਛ ਛੱਡ ਕੇ ਭੱਜ ਗਏ ਹਨ। ਉੱਥੇ ਭੂਤ ਪ੍ਰੇਤ ਪਿਸਾਚ ਨਿਚਰਾ ਆਦਿ ਉਹਨਾਂ ਦਾ ਰਾਜਾ ਨਚਰ ਜਾਇਆ ਜਿਸਨੂੰ ਵੇਖ ਰਹੇ ਹਨ ਤੇ ਕਈ ਇਹ ਗੱਲ ਕਹਿੰਦੇ ਹਨ ਇਹ ਤਾਂ ਇਸ ਤਰ੍ਹਾਂ ਦਾ ਜੰਗ ਹੋ ਗਿਆ ਕਿ ਜਿਵੇਂ ਅਰਜਨ ਦਾ ਯੁੱਧ ਤੇ ਉਸ ਅਰਜਨ ਦੇ ਯੁੱਧ ਦੇ ਸਮਾਨ ਤੇ ਇਸ ਪ੍ਰਕਾਰ ਦਾ ਯੁੱਧ ਹੋ ਰਿਹਾ ਹੈ। ਵੱਡਾ ਹੜ ਧਾਰ ਕੇ ਹਠੀਲੇ ਜਵਾਨ ਗੁੱਸਾ ਖਾ ਕੇ ਆਪੋ ਆਪਣੇ ਬਾਲ ਕਰਦੇ ਹਨ। ਇਸ ਤਰ੍ਹਾਂ ਕ੍ਰੋਧ ਕਰਦੇ ਹੋਏ ਮਨੋ ਭੱਠੀ ਅੱਗ ਦੀ ਹੈ ਜੀ ਉਹ ਭਰੀ ਹੋਈ ਹੈ ਜੀ। ਛਤਰੀ ਪੁੱਤਰ ਕ੍ਰੋਧ ਦੇ ਭਰੇ ਹੋਏ ਯੁੱਧ ਭੂਮੀ ਵਿੱਚ ਅਸਤਰਾਂ ਨੂੰ ਝਾੜਦੇ ਹਨ ਭਾਵ ਧੀਰ ਛੱਡਦੇ ਹਨ। ਪੈਰ ਪਿਛਾ ਨਹੀਂ ਕਰਦੇ ਮੂੰਹ ਤੋਂ ਮਾਰ ਲਓ ਬੋਲਦੇ ਅੱਗੇ ਵੱਧਦੇ ਹਨ। ਦਿਵ ਦਾਨ ਦੇਵ ਜਿਤ ਨੂੰ ਦੇਖ ਰਹੇ ਧਨ ਧਨ ਕਹਿ ਰਹੇ ਹਨ। ਧਰਤੀ ਆਕਾਸ਼ ਦੇ ਪਤਾ ਦਿੱਤੀ ਦੇ ਲੋਕ ਚਾਰੇ ਚੱਕ ਕੰਬ ਰਹੇ ਹਨ। ਭੱਜਦੇ ਨਹੀਂ ਹਨ ਸਗੋਂ ਇਹ ਬੜਾ ਯੁੱਧ ਵਿੱਚ ਲਲਕਾਰੇ ਮਾਰ ਰਹੇ ਹਨ। ਜਿੱਛਾ ਤੇ ਨਾਗਾਂ ਦੇ ਇਸਤਰੀਆਂ ਸੂਰਮੇ ਸੁੰਦਰਾਂ ਨੂੰ ਜਾਣ ਕਰਕੇ ਆਪ ਰੱਜਾ ਕਰ ਰਹੀਆਂ ਹਨ। ਸੂਰਮੇ ਕ੍ਰੋਧ ਕਰਕੇ ਮਾਂ ਪਰ ਬੜੀ ਉੱਚੀ ਆਵਾਜ਼ ਦੇ ਨਾਲ ਮਾਰਾ ਵਿਕਾਰਾ ਕਰਦੇ ਹੋਏ ਉੱਥੇ ਧਾਵਾ ਕਰਕੇ ਪੈ ਜਾਂਦੇ ਹਨ। ਜਿੱਥੇ ਉਹਨਾਂ ਨੇ ਬੜੇ ਡਰਾਉਣੇ ਤੋਂ ਡਰਾਉਣਾ ਭਿਆਨਕ ਯੁੱਧ ਅਰੰਭਿਆ ਹੋਇਆ ਹੈ। ਸੂਰਮਾ ਸਨਮੁਖ ਹੋ ਕੇ ਸ਼ਹੀਦ ਹੁੰਦਾ ਉਸਨੂੰ ਪ੍ਰਾਪਤ ਕਰਨ ਵਾਸਤੇ ਦੇਵ ਇਸਤਰੀਆਂ ਪਛਰਾਂ ਉਹਦੇ ਕੋਲ ਭੱਜ ਕੇ ਆਉਂਦੀਆਂ ਹਨ। ਦੇਵ ਦੇ ਲਹਿਤ ਕੰਧਾਰੇ ਸਾਰੇ ਜੀਵ ਉਸਦੀ ਪਿੱਤ ਨੂੰ ਜਾਣ ਜਾਂਦੇ ਹਨ। ਉਸਨੂੰ ਮਾਰਨ ਦੇ ਬਾਅਦ ਸਾਵਧਾਨ ਹੋ ਕੇ ਨਿਸ਼ਾਨਾ ਤੱਕ ਬੜੇ ਹੱਲਾ ਬੋਲਦੇ ਪੈ ਗਏ ਹਨ। ਜਿੱਥੇ ਕਿਤੇ ਸਾਰੇ ਤਰੀਕਿਆਂ ਦੇ ਨਾਲ ਜੋ ਯੁੱਧ ਦਾ ਵਿਧਾਨ ਹੈ ਹੋਣ ਲੱਗ ਪਿਆ ਹੈ। ਭੀਮ ਸਿੰਘ ਦੀ ਤਰ੍ਹਾਂ ਧਾਵਾ ਕਰਕੇ ਤੇ ਨਿਸੰਗੀ ਆ ਕੇ ਭਾਉ ਵਾਰ ਕਰਦੇ ਹਨ। ਜਿਹੜੇ ਸੂਰ ਵੀਰ ਲੜ ਲੜ ਕੇ ਸਾਹਮਣੇ ਮਰਦੇ ਹਨ ਉਹ ਦੇਵਤਿਆਂ ਦੇ ਸੁਰਗ ਲੋਕ ਤਾਸ਼ ਵੱਲ ਵੀ ਜਾਂਦੇ ਹੁੰਦੇ। ਤੀਰਾਂ ਨੂੰ ਤਾਣ ਕੇ ਗੋਲਿਆਂ ਤੱਕ ਬਾਹਾਂ ਵੱਲ ਵੱਧਦੇ ਹਨ ਤੇ ਲੜ ਕੇ ਮਰ ਕੇ ਪ੍ਰਲੋਕ ਦੀ ਪ੍ਰਾਪਤੀ ਕਰ ਰਹੇ ਹਨ। ਜੰਗ ਕਰਨ ਵਾਲਿਆਂ ਦੇ ਅੰਗ ਰੰਗ ਨਾਲ ਲਾਲ ਹੋ ਰਹੇ ਹਨ ਤੇ ਜਿਹੜਾ ਕੋਈ ਅੰਗ ਨੰਗਾ ਹੋ ਰਿਹਾ ਉਹ ਟੁੱਟ ਕਰਕੇ ਧਰਤੀ ਦੇ ਡਿੱਗ ਜਾਂਦਾ ਜੀ। ਕਿਉਂ ਜੂ ਜੂ ਕੇ ਮਰੇ ਅਲੌਕ ਲੋਕ ਪਾਵੇ, ਉਹ ਅਲੌਕ ਉਹਨਾਂ ਲੋਕਾਂ ਨੂੰ ਪਾਉਂਦਾ ਤੇ ਜੰਗ ਭੂਮੀ ਦੇ ਵਿੱਚ ਜਿਹੜਾ ਅੰਗ ਨੰਗਾ ਹੁੰਦਾ ਉਹ ਟੁੱਟ ਕੇ ਧਰਤੀ ਤੇ ਗਿਰ ਭਾਵ ਤਰਤ ਧਰਤੀ ਤੇ ਡਿੱਗਦਾ, ਟੁੱਕ ਟੁੱਕ ਹੋ ਕੇ ਗਿਰਿਆ, ਟੁਕੜੇ ਟੁਕੜੇ ਹੋ ਕੇ ਗਿਰਦਾ। ਸੋ ਸੇਵ ਦੇਵ ਸੰਦੀਨ ਪਰ ਇਹ ਭਾਵ ਉਹਨਾਂ ਦੀਆਂ ਦੇਵ ਇਸਤਰੀਆਂ ਉਹਨਾਂ ਨੂੰ ਆ ਕੇ ਗਾਉਂਦੀਆਂ ਹਨ। ਵੀਰਾਂ ਦੇ ਤੀਰ ਤੜ ਤੜ ਕਰਦੇ ਹਨ। ਇਹ ਛੰਦ ਐਸਾ ਇਹਨੂੰ ਤ੍ਰਿੜਕਾ ਛੰਦ ਕਹਿੰਦੇ ਨੇ। ਤਿੰਨ ਤਿੰਨ ਸਾਸ ਜੀ ਇਹਦੇ ਵਿੱਚ ਦਾੜੇ ਆਉਣੇ ਨੇ ਜਿਹੜਾ ਬੋਲਣ ਵਾਸਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇੱਕ ਐਸੀ ਮਹਾਨ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ ਜਿੱਥੇ ਤਿੰਨ ਤਿੰਨ ਨਾੜੇ ਇਕੱਠੇ, ਇਹ ਤਿੰਨ ਤਿੰਨ ਅਡਾੜੇ ਇਕੱਠੇ, ਇਹ ਜਾਣਾ ਅਡਾੜਿਆਂ ਦੇ ਵਿਚਾਲੇ ਇਹ ਕਰਾਲਾ ਲਾ ਕੇ ਪਹਿਲਾਂ ਉਹ ਯੁਕਤੀ ਨਾਲ ਫਿਰ ਤਿੰਨ ਤਿੰਨ ਅਡਾੜੇ ਇਕੱਠੇ ਹੋਣਗੇ। ਇਸ ਕਰਕੇ ਤ੍ਰਿੜਕਾ ਛੰਦ ਇਹਨੂੰ ਕਹਿੰਦੇ ਨੇ। ਜਿਹਦੇ 'ਚ ਰਾਹ ਦਾ ਬਹੁਤ ਵਰਤਾਵ ਹੁੰਦਾ ਨਾ ਉਹਨੂੰ ਤ੍ਰਿੜਕਾ ਛੰਦ ਕਹਿੰਦੇ। ਰਾਹ ਦਾ ਬਹੁਤਾ ਜਿਹਨਾਂ ਪਰਾਂ ਕਰਕੇ ਕੋਈ ਖਾਸ ਅਰਥਾ ਨਹੀਂ ਹੁੰਦਾ, ਮਿਰਦੰਗ ਦੇ ਬੋਲਵੰਗ ਹੁੰਦੇ, ਕੇਵਲ ਛੰਦ ਦੀ ਸੁੰਦਰਤਾ ਵਾਸਤੇ ਵਰਤੇ ਜਾਂਦੇ ਨੇ। ਇਹ ਅਰਥ ਦੇ ਵਿੱਚ ਭਾਵੇਂ ਉਹਦੀ ਬਹੁਤ ਹੀ ਮਹਾਨਤਾ ਨਹੀਂ ਹੁੰਦੀ, ਛੰਦ ਦੀ ਸੁੰਦਰਤਾ ਵਾਸਤੇ ਹੈ। ਤ੍ਰਿੜਕਾ ਛੰਦ ਕਹਿੰਦੇ ਨੇ। ਤ੍ਰਿੜਣ ਕੀਰਨ ਦ੍ਰਿੜਣ ਵੀਰਮ ਇਹ ਅਗੇ ਬੋਲੋ ਜੀ ਸਾਰਾ ਸ਼ਬਦ। ਵੀਰਾਂ ਦੇ ਤੀਰ ਤੜਤੜ ਕਰਦੇ ਹਨ ਅਤੇ ਬੋਲ ਢੋਲ ਢਮਕੇ ਕਰ ਰਹੇ ਹਨ। ਘੋੜੇ ਹਿੰਦੇ ਤੇ ਹਾਥੀ ਸੁੰਡਾ ਸਮੇਤ ਉਹ ਝਿੰਗਾੜ ਪਾ ਰਹੇ ਹਨ ਜੀ। ਵੀਰਾਂ ਜਵਾਨ ਯੋਧੇ ਛੱਡਦੇ ਭਾਵ ਇਹਨਾਂ ਤੁਹਾਨੂੰ ਪਹਿਰੇ ਚਾਰ ਵਜੇ ਦੇ ਹਨ ਉਹ ਸਾਰੇ ਤ੍ਰਿੜਕਾ ਦੇ ਬੋਲ, ਇਹਨਾਂ ਦਾ ਕੋਈ ਖਾਸ ਭਾਵੇਂ ਅਰਥ ਨਹੀਂ ਕਰਦਾ ਪਰ ਸੁੰਦਰਤਾ ਵਾਸਤੇ ਵਰਤੇ ਇਹਨਾਂ ਨੂੰ। ਯੁੱਧ ਦੇ ਰੰਗ ਵਿੱਚ ਮਸਤ ਹੋ ਕਰਕੇ ਇਹ ਨੱਚ ਰਹੇ ਹਨ। ਇਹ ਹਰਣ ਭਾਵ ਹਰਲ ਹਰਲ ਕਰਦੀਆਂ ਹੁੰਦਾ, ਇਹ ਬਣ ਰੰਗ ਗੈਣ ਆਕਾਸ਼ ਵਿੱਚ ਚੱਲ ਰਹੀਆਂ ਹਨ ਤੇ ਜੋ ਕਾਸ਼ੀ ਸੁੰਦਰ ਤੇ ਇਸਤਾਰ ਕੇ ਨੱਚ ਰਹੀਆਂ ਹਨ। ਕਰਕੇ ਤਲਵਾਰਾਂ ਘੜਾ ਘੜ ਚਮਕਦੀਆਂ ਤੇ ਜਾਣੋ ਕਾਲ ਨੱਚ ਰਹੀ ਹੈ ਤੇ ਮੇਰੀ ਬਿਜਲੀ ਤਿਲ ਮਿਲ ਕਰਕੇ ਚਮਕਦੀ ਹੈ ਜੇ। ਜੋਧੇ ਜ਼ੋਰ ਦੇ ਨਾਲ ਰੜ ਬੋਲਦੇ ਨੇ, ਕ੍ਰੋਧ ਕਰਦੇ ਨੇ, ਜੰਗ ਵਿੱਚ ਜੁੱਟ ਰਹੇ ਨੇ ਤੇ ਅੰਤ ਨੂੰ ਲੜਦੇ ਲੜਦੇ ਨੇ ਲੜਦੇ ਝਟਦੇ ਮਰ ਜਾਂਦੇ ਹਨ। ਯੁੱਧ ਭੂਮੀ ਵਿੱਚ ਘੋੜੇ ਘੋੜ ਸਵਾਰ ਅਜੇਤ ਪਏ ਹਨ ਜੇ। ਹਾਥੀ ਭਜਰੇ ਨੇ ਇਸ ਤਰ੍ਹਾਂ ਰਾਜਾ ਹਾਰ ਦੇ ਅਪਮਾਨ ਦੇ ਨਾਲ ਸਮ ਦੇਸ਼ ਨੂੰ ਸ਼ਰਮ ਆ ਰਹੀ ਹੈ, ਨੇਕ ਲੰਗ ਦੇ ਸਾਹਮਣੇ ਪੈਰ ਲੱਗ ਰਹੇ ਹਨ। ਖੰਡੇ ਫਟਦੇ ਨੇ, ਵੱਡੀਆਂ ਵੰਡੀਆਂ ਵੰਡਦੇ ਨੇ, ਉਹਨਾਂ ਦੇ ਅੰਗ ਅਕੜਾ ਗਏ ਨੇ ਜਿਹੜੇ ਜੰਗ ਦੇ ਵਿੱਚ ਜੁੜ ਰਹੇ ਹਨ। ਇਸ ਤਰ੍ਹਾਂ ਅਣਗਿਣਤੀ ਫੌਜ ਲੜੀ ਲੜਾਕੇ ਜਵਾਨ ਜਿਹਦੇ ਵਿੱਚ ਗੁੱਸੇ ਤੇ ਕ੍ਰੋਧ ਦੇ ਨਾਲ ਧਾਵਾ ਕਰਦੇ ਹਨ। ਤੀਰ ਛੱਡਦੇ ਨੇ, ਸੂਰਮੇ ਲੜਕਾਰਦੇ ਨੇ, ਬੜਾ ਦਮਦਾਰ ਡਰਾਉਣਾ ਸ਼ਬਦ ਉੱਠ ਰਿਹਾ ਹੈ। ਜੀਵ ਸੁਣ ਕੇ ਕੈਦ ਮੁਕਤੀ ਦੇ ਭੱਜੇ ਜਾ ਰਹੇ ਤੇ ਇਸ ਪ੍ਰਕਾਰ ਸਭਾ ਖੱਤਰੀ ਯੋਧ ਕ੍ਰੋਧ ਧਾਵਾ ਕਰਦੇ ਨੇ, ਮਿਆਨਾ ਚੋਂ ਤਲਵਾਰਾਂ ਕੱਢ ਲਈਆਂ ਤੇ ਧੋਪ ਨਾਮ ਵਾਲੀਆਂ ਤਲਵਾਰਾਂ ਚਲਾ ਦਿੱਤੀਆਂ ਹਨ। ਤੇ ਇਹ ਅਪਾਰ ਸੂਰਮੇ ਲੜਦੇ ਹੋਏ ਸ਼ਹੀਦ ਹੋ ਕੇ ਡਿੱਗਦੇ। ਜੋ ਇਸ ਤਰ੍ਹਾਂ ਦਿਸਦੇ ਹਨ। ਮਾਨੋ ਸਮੁੰਦਰ ਦੇ ਪਨ ਬਣਨ ਵਾਸਤੇ ਰਾਮ ਜੀ ਨੇ ਤੇ ਨੂੰ ਸਾਸਰੀ ਸੈਨਾ ਲਈ ਹੈ, ਪਹਾੜ ਸੁੱਟੇ ਹੋਏ ਹਨ, ਇਸ ਪ੍ਰਕਾਰ ਦੀ ਉਪਮਾ ਹੋ ਰਹੀ ਹੈ। ਕੱਟੇ ਗਏ ਹਨ ਉਹ ਜ਼ਖਮ ਭੱਕ ਭੱਕ ਕਰਕੇ ਬੋਲਦੇ, ਕਈ ਸੂਰ ਮੇ ਸ਼ਹੀਦ ਹੋ ਰਹੇ ਹਨ, ਇਹ ਸਾਸਰੀ ਹਾਲਤ ਹੋ ਰਹੀ ਹੈ। ਕਈ ਚੌਰ ਦੇ ਨਾਲ ਲੜ ਰਹੇ ਸਿੱਧ ਲੋਕ ਉਹਨਾਂ ਦੀ ਪ੍ਰਤਾਪ ਨੂੰ ਦੇਖ ਰਹੇ ਅਣਗਿਣਤ ਹੀ, ਉਹ ਚਾਰਨ ਭੱਟ ਲੋਕ ਸੂਰਮਿਆਂ ਦੀ ਬੇਅੰਤ ਕੀਰਤੀ ਉਚਾਰਨ ਕਰਦੇ ਹਨ। ਸ਼ਿਵ ਜੀ ਆਪ ਕਰਾਉਣਾ ਨਾਚ ਕਰ, ਬੜਾ ਭਾਰਾ ਡਰ ਪੈਦਾ ਕਰਨ ਵਾਲਾ ਡੋਲ ਵਜੇਗਾ ਹੈ। ਕਾਲੀ ਸੂਰਮਿਆਂ ਦੇ ਸਿਰਾਂ ਦੀ ਮਾਲਾ ਪੋ ਰਹੀ ਹੈ ਤੇ ਖੂਨ ਇਸੀ ਥਰ ਦੀਆਂ ਲਾਟਾਂ ਛੱਡ ਰਹੀ ਹੈ। ਇਹ ਇਉਂ ਗੂੰਜ ਪਾਉਣ ਵਾਲੇ ਜਿਹੜੇ ਬਾਜੇ ਕੋ ਬਦਲੇ ਹਨ, ਜਿਨ੍ਹਾਂ ਦੀ ਗੂੰਜ ਅੱਗੇ ਬਦਲਾਂ ਦੀ ਆਵਾਜ਼ ਵੀ ਸ਼ਰਮੀਲੀ ਹੋ ਰਹੀ ਹੈ। ਹੁਣ ਮੇਘ ਲਾਜੇ ਲਾਜ ਨੂੰ ਸ਼ਰਮ ਦਾ ਹੁੰਦਾ, ਮੇਘ ਵੀ ਸ਼ਰਮ ਕਰ ਰਿਹਾ ਹੈ। ਖੱਤਰੀ ਲੋਕ ਰਣ ਖੇਤ ਵਿੱਚ ਢਿੱਡ ਰਹੇ ਹਨ, ਜ਼ੋਰ ਨਾਲ ਖੱਤਰੀ ਖੰਭਾਂ ਵਾਲੇ ਤੀਰ ਛੱਡ ਰਹੇ ਹਨ। ਸੂਰਮਿਆਂ ਦੇ ਅੰਗ ਟੁੱਟ ਟੁੱਟ ਕੇ ਡਿੱਗ ਰਹੇ ਹਨ, ਜੰਗ ਰੰਗ ਵਾਲੇ ਸੂਰਮੇ ਉਹ ਨੱਚ ਰਹੇ ਹਨ। ਖੁੱਲੇ ਨਦੀਆਂ ਤਲਵਾਰਾਂ ਨੂੰ ਰੰਗੀਆਂ ਹੋਈਆਂ ਹਨ, ਜਿਨ੍ਹਾਂ ਨੂੰ ਦੇਖ ਕਰਕੇ ਯੋਧਿਆਂ ਦਾ ਦੂਣਾ ਉਤਸ਼ਾਹ ਚੜ੍ਹ ਰਿਹਾ ਹੈ। ਬੜਾ ਘੋਰ ਯੁੱਧ ਹੋਇਆ, ਇਤਨੀ ਖਬਰ ਕਿਸ ਨੂੰ ਹੈ ਤੇ ਜਿਹੜਾ ਕਾਲ ਦੇ ਰੂਪ ਵਾਲੇ ਸੂਰਮਿਆਂ ਨੂੰ ਜਿੱਤ ਲਿਆ, ਉਹ ਸਾਰੇ ਰਾਜੇ ਸਾਸ ਵੀ ਭੱਜ ਚੁੱਕੇ ਜਿਹੜੇ ਉਹਦੇ ਆਏ ਸੀ ਮਦਦ ਕਰਨ ਵਾਸਤੇ, ਬਹੁਤ ਸਾਰੇ ਕੈਦ ਦੌੜ ਗਏ ਹਨ। ਸਾਰੀ ਫੌਜ ਭੱਜ ਤੁਰੀ, ਸੰਬਲਪੁਰ ਦਾ ਰਾਜਾ ਆਪ ਪਿੱਛੇ ਨੂੰ ਮੁੜ ਗਿਆ ਸਾਸ, ਆਪਣੀ ਫੌਜ ਨੂੰ ਨੱਠਦਿਆਂ ਵੇਖ ਕੇ ਨਾ ਰਾਜਾ ਵੀ ਮੁੜ ਗਿਆ ਤੇ ਇਹ ਫਿਰ ਸੁਣ ਕਰਕੇ ਆਣ ਕੇ ਜਦੋਂ ਉਹਨੇ ਦੇਖਿਆ ਵੀ ਜਦੋਂ ਫੌਜ ਭੱਜ ਗਈ ਜਾ ਰਹੀ ਹੈ ਤੇ ਫਿਰ ਵਿਚਾਰਿਆ ਕਿ ਜੇ ਹੁਣ ਮੈਂ ਵੀ ਜਾਂਦਾ ਛੱਡਣਾ ਇਹਨੇ ਮੈਨੂੰ ਹੈ। ਸੂਰਮੇ ਵਾਲਾ ਕੰਮ ਹੈ ਕਿ ਹੁਣ ਸਾਹਮਣੇ ਦੁਆਤ ਕਰ ਲਈਏ, ਉਹ ਆ ਕੇ ਯੁੱਧ ਆਰੰਭ ਕਰ ਦਿੱਤਾ। ਬੜਾ ਭਾਰੀ ਰੌਲਾ ਗੌਲਾ ਪਾਉਂਦਾ ਹੋਇਆ ਇਸ ਤਰ੍ਹਾਂ ਤੀਰ ਛੱਡੇ, ਜਿਵੇਂ ਹਨੇਰੀ ਆਇਆ ਤੇ ਬਣ ਦੇ ਜਿਹੜੇ ਪੱਤੇ ਝੜਦੇ ਹਨ ਨਾ, ਮਨ ਨੂੰ ਬਦਲਾਂ ਦੀਆਂ ਬੂੰਦਾਂ ਪੈਂਦੀਆਂ ਹਨ, ਜਾਂ ਮਨ ਨੂੰ ਆਕਾਸ਼ ਦੇ ਵਿੱਚ ਤਾਰੇ ਟੁੱਟ ਟੁੱਟ ਕੇ ਪੈ ਰਹੇ ਹਨ। ਉਹਨੇ ਆਪਣੇ ਬਾਣਾਂ ਦੇ ਨਾਲ ਬੈਣੇ ਨੂੰ ਕਾਫ਼ੀ ਹਾਨੀ ਪਹੁੰਚਾਈ, ਮਹਾਂ ਯੋਧਾ ਬਾਣ ਚਾਰੇ ਪਾਸੇ ਨੂੰ ਛੱਡ ਰਿਹਾ ਹੈ। ਕੀੜਿਆਂ ਵਾਂਗੂ ਤੁਰ ਪਏ ਹਨ, ਟਿੱਡੀ ਦਲ ਵਾਂਗੂ ਵੱਧ ਗਏ ਹਨ। ਜਾਂ ਸਮੁੰਦਰ ਦੀ ਰੇਤ ਦੇ ਕਿਨਾਰਿਆਂ ਵਾਂਗੂ ਉਹ ਫੌਜ ਇੰਨੀ ਹੈ ਜਿੰਨੀ ਤਨ ਉੱਤੇ ਰੋਮ ਹਨ, ਐਡੀ ਬੜੀ ਫੌਜ ਹੈ ਨੇਹ ਪਲੰਕ ਦੇ ਨਾਲ ਲੜਨ ਵਾਸਤੇ ਆਏ। ਸੋਨੇ ਦੇ ਖੰਭਾਂ ਵਾਲੇ ਤੀਰ ਚੱਲੇ ਨੇ, ਜਿਹਨਾਂ ਨੂੰ ਲਿਖਦੀ ਹੋਏ ਲੋਹੇ ਦੀ ਮੁਖੀ ਲੱਗੀ ਹੋਈ ਹੈ। ਕਰਮ ਸੁੰਦਰ ਦੇ ਖੰਭਾਂ ਵਾਲੇ ਤੀਰ ਮਾਨੋ ਸੂਰਮਿਆਂ ਨੇ ਛੱਡੇ ਹਨ। ਰੇਤ ਦੇ ਕਿਰਖਿਆਂ ਵਾਂਗੂ ਸੂਰਮੇ ਯੁੱਧ ਭੂਮੀ ਵਿੱਚ ਡਿੱਗ ਪਏ ਹਨ। ਨਚੇ ਭੂਤ ਪ੍ਰੇਤਮ, ਭੂਤ ਤੇ ਪ੍ਰੇਤ ਮੁੰਡਿਆਂ ਨੂੰ ਵੇਖ ਕੇ ਖੁਸ਼ੀ ਦੇ ਨਾਲ ਨੱਚ ਰਹੇ ਮਾਸ ਖਾਣ ਵਾਸਤੇ। ਕਰੈ ਚਿੱਤਰ ਚਾਰਨ, ਕਈ ਯੋਧਿਆਂ ਨੂੰ ਸੁੰਦਰ ਤਸਵੀਰਾਂ ਵਾਂਗੂ ਨੂੰ ਧਾਰਨ ਕੀਤਾ ਹੋਇਆ, ਤਜੇ ਬਾਣ ਧਾਰਨ ਜੋ ਮੀਂਹ ਵਸਣ ਵਾਂਗੂ ਤੀਰ ਛੱਡ ਰਹੇ ਹਨ। ਯੋਧੇ ਯੁੱਧ ਨੂੰ ਭੱਜੇ ਜਾਂਦੇ ਹਨ, ਕ੍ਰੋਧ ਨਾਲ ਬੈਰ ਨੂੰ ਭਾਓ ਕਰਦੇ ਹਨ। ਕਿਉਂ ਤਲਵਾਰ ਨਾਲ ਤਲਵਾਰ ਟਕਰਾਉਂਦੀ ਹੈ, ਉਹਦੇ ਵਿੱਚੋਂ ਸਾਹਸੀ ਅੱਗ ਦੇ ਚਿੰਗਾੜੇ ਨਿਕਲ ਰਹੇ ਹਨ ਤੇ ਇਸ ਪ੍ਰਕਾਰ ਖਪਰਾਲੇ ਤੀਰਾਂ ਵਾਲੇ ਸੂਰ ਨੇ ਤੇ ਉਹਨੂੰ ਮਚਾ ਰੱਖਿਆ, ਬਾਰ ਬਾਰ ਗੋਲ ਚੱਕਰ ਬੰਦ ਕਰਕੇ ਵਧੀ ਆ ਰਹੇ ਹਨ। ਦੱਸਦੇ ਨੇ ਯੁੱਧ ਰੰਗ ਵਿੱਚ ਲੀਨ ਹੋ ਰਹੇ ਹਨ। ਉਸ ਵੇਲੇ ਸ਼ਿਵ ਜੀ ਕੁਝ ਹੋ ਕੇ ਨੱਚਿਆ, ਜਿਸ ਵੇਲੇ ਰਾਜ ਨੇ ਯੁੱਧ ਮੰਡਿਆ ਜੀ ਦਸੇ ਦਿਸ਼ਾ ਵਿੱਚ ਕ੍ਰੋਧ ਸਾਸ ਜੀ, ਦਸੇ ਦਿਸ਼ਾ ਦੇ ਕ੍ਰੋਧ ਦੇ ਨਾਲ ਬੜਾ ਭਿਆਨਕ ਯੁੱਧ ਹੋਇਆ। ਦਸ ਦਿਸ਼ਾ ਜਿਹੜੀਆਂ ਸਾਸ ਜੀ, ਪੂਰਬ ਪੱਛਮ ਉੱਤਰ ਦੱਖਣ, ਕਿਸਾਨ ਨੈਤ ਮੈਂ ਵੀ ਤਰ, ਇੱਕ ਪਾਸਾ ਆਕਾਸ਼ ਵਾਲਾ ਇੱਕ ਪਤਾਲ ਵਾਲਾ, ਇਹਨੂੰ ਦਸ ਦਿਸ਼ਾ ਮਿਲਦਾ, ਦਸ ਦਿਸ਼ ਖੋਜ ਮੈਂ ਕਰੇ ਹੋ, ਇਉਂ ਦਸੇ ਦਿਸ਼ਾ ਦੇ ਵਿੱਚ ਭਾਵ ਇਹ ਦਸੋ ਇਸ ਕ੍ਰੋਧ ਨੂੰ ਭਇਓ ਕੋਲ ਜੁਗਨ, ਇਹ ਦਸੋ ਹੀ ਦਿਸ਼ਾ ਦੇ ਕ੍ਰੋਧ ਨਾਲ ਬੜਾ ਪਿਆਰ ਜਿੱਤ ਹੋ ਰਿਹਾ ਹੈ।
ਲੈ ਭਗਿਓ।
ਇਹ ਫਿਰ ਜੋਧੇ ਯੁੱਧ ਵਿੱਚ ਛੱਡ ਦਿੱਤਾ ਹੈ, ਦੋ ਕਦਮ ਪਿੱਛੇ ਨੂੰ ਉੱਠ ਭੱਜਿਆ
ਹੋਇਆ
ਮੁੜ ਪਿਆ। ਤੇ ਜਿਸ ਤਰ੍ਹਾਂ ਕ੍ਰੋਧ ਦਾ ਭਰਿਆ ਹੋਇਆ ਸੱਪ ਹੈ ਨਾ ਜਿਹੜਾ, ਉਹ ਪਛਾਣ ਮੁੜਿਆ ਜਾਂਦਾ ਤਾਂ ਕ੍ਰੋਧ ਦਾ ਭਰਿਆ ਹੋਵੇ ਸੱਪ, ਜਿਵੇਂ ਸੱਪ ਪਿੱਛੇ ਨੂੰ ਮੁੜਦਾ ਕ੍ਰੋਧ ਦਾ ਭਰਿਆ ਐ ਮੁੜਿਆ।
ਉਹਨਾਂ ਦਾ
ਯੁੱਧ ਮੰਡੇ ਬੰਦ ਸ਼ੁਰੂ ਕਰਤਾ, ਤੀਰਾਂ ਦੇ ਪ੍ਰਭਾਵ ਵਰਖਾ ਕਰ ਦਿੱਤੇ। ਸੂਰ ਨੇ ਤੀਰ ਛੱਡਦੇ ਮਨ ਜੋਰ ਦੇ ਮੌਤ ਆ ਰਹੀ ਹੈ। ਸਾਰੇ ਸਿੱਧ ਲੋਕ ਦੇਖਦੇ ਸੁੰਦਰ ਕੀਰਤੀ ਕਰਦੇ ਵੇਖਦੇ ਹਨ। ਸੂਰਿਆਂ ਨੂੰ ਧੰਨ ਧੰਨ ਕਹਿੰਦੇ ਨੇ, ਪਰ ਕੈਰ ਲੋਕ ਉਹਨਾਂ ਦੀ ਤੇ ਉਹ ਸੂਰਮਤਾ ਨੂੰ ਜਾਣ ਕਰਕੇ ਉਹ ਥਰ ਥਰ ਕੰਬਦੇ ਹਨ। ਯੋਧੇ ਆਮੋ ਸਾਹਮਣੇ ਆ ਕੇ ਤੀਰਾਂ ਦਾ ਨਿਸ਼ਾਨਾ ਬੰਨ ਕੇ ਅੱਗੇ ਜਾਂਦੇ ਹਨ। ਜੋ ਲੜਾਈ ਜੂਝ ਕੇ ਮਰਦੇ ਨੇ ਉਹ ਦੇਵ ਇਸਤਰੀਆਂ ਪੱਛਰਾਂ ਨੂੰ ਪਾ ਲੈਂਦੇ
ਨੇ।
ਪੱਛਰਾਂ ਰੀਝ ਰੀਝ ਕੇ ਉਹਨਾਂ ਨੂੰ ਪੰਡਿਤ ਸੂਰਮਿਆਂ ਨੂੰ ਵਾਲੀਆਂ ਹਨ। ਉਹ ਚਤੁਰ ਸੂਰਮਿਆਂ ਨੂੰ ਚੁਣ ਚੁਣ ਕੇ ਆਪਣੇ ਅਧੀਨ ਕਰਕੇ ਹੱਥਾਂ ਵਿੱਚ ਧਾਰਨ ਕਰ ਲੈਂਦੀਆਂ
ਹਨ।
ਸੂਰਮਿਆਂ ਦੇ ਸਰੀਰ ਅੱਧ ਅੱਧ ਹੋ ਕੇ ਪਿੱਛੇ ਪਾਸੇ ਨੂੰ ਭੱਜੇ ਜਾ ਰਹੇ ਹਨ। ਉਹ ਕ੍ਰੋਧ ਨਾਲ ਪਿੱਛਾ ਲੈ ਜਾ ਲੈ ਕੇ ਵੈਰੀਆਂ ਨੂੰ ਤੱਕ ਕਰਕੇ ਮਾਰ ਦਿੰਦੇ ਹਨ। ਯੁੱਧ ਵਿੱਚ ਲੜ ਲੜ ਕੇ ਦਿਲ ਦਿਨ ਤੇ ਹਠੀਲੇ ਯੋਧੇ ਰੁੱਝ ਹੋ ਕੇ ਲੜਦੇ ਹਨ। ਇਕੱਠੀ ਕਰਕੇ ਨਾ ਆਪਣਾ ਸਾਥੀ ਬਣਾ ਕਰਕੇ ਜਾਣੋ ਹੋਏ ਪਾਸੇ ਵੱਲ ਨੂੰ ਭੱਜੇ ਜਾਂਦੇ ਹਨ। ਤੇ ਇਸ ਪ੍ਰਕਾਰ ਕਾਸ਼ੀ ਸੰਬਲਪੁਰ ਦਾ ਰਾਜਾ ਕ੍ਰੋਧਵਾਨ ਹੋਇਆ ਹੈ। ਰਾਜੇ ਦੇ ਧੌਸੇ ਹੋਣੇ ਪਏ ਹਨ, ਸਾਥੀਆਂ ਦੇ ਸਵਾਰਾਂ ਦੇ ਹੱਥੋਂ ਤੀਰ ਛੁੱਟ ਪਏ ਹਨ, ਸੂਰ ਨੇ ਜੰਗ ਚ ਜੁੱਟ ਗਏ ਹਨ, ਨਗਾਰੇ ਵੱਜ ਪਏ ਹਨ, ਮਾਰ ਕਰਦੇ ਹਨ, ਖੂਨ ਦੇ ਭਏ ਹੋਏ ਉਹ ਸਾਥੀ ਖੰਡੇ ਡਿਗੇ ਪਏ ਹਨ, ਸੂਰਮਿਆਂ ਦੇ ਚਿੱਤ ਵਿੱਚ ਦੂਣੀ ਖੁਸ਼ੀ ਵੱਧ ਗਈ ਹੈ। ਇਸ ਪ੍ਰਕਾਰ ਦੀ ਹਾਲਤ ਵਿੱਚ ਸਿੱਧ ਲੋਕ ਯੁੱਧ ਨੂੰ ਵੇਖ ਕੇ ਹੱਸ ਰਹੇ ਹਨ। ਹਾਕੜ ਦੰਗ ਹਾਸੇ ਸਾਗਰ ਦੰਗ ਸਿੱਧ ਨੂੰ ਤੇ ਭਾਗੜ ਦੰਗ ਭਾਜੇ ਜਿਹੜੇ ਬੁੱਢੇ ਲੋਕ ਨੂੰ ਭੱਜੇ ਜਾਂਦੇ ਹਨ, ਭਾਗੜ ਦੰਗ ਬਿਰਧ ਨੂੰ ਜਿਹੜੇ ਬਿਰਧ ਲੋਕ ਨੂੰ ਭੱਜੇ ਜਾਂਦੇ ਹਨ। ਤੀਰ ਚੱਲਦੇ ਨੇ ਸੂਰਮੇ ਜੁੱਧ ਵਿੱਚ ਜੁਟੇ ਹੋਏ ਹਨ, ਤੇ ਇਸ ਪ੍ਰਕਾਰ ਦੀ ਕਹਿੰਦੇ ਪਵਾਨ ਚੱਲਦੇ ਨੇ, ਨਿਸ਼ਾਨ ਝੂਲਦੇ ਨੇ, ਢੇਰੀਆਂ ਬਣ ਰਹੀਆਂ ਹਨ। ਤੀਰ ਅਜਿਹੇ ਮਾਰੇ ਜਿਹਨਾਂ ਕਰਕੇ ਬੈਰੀ ਦਾ ਜੋਰ ਟੁੱਟ ਗਿਆ ਸਾ। ਤੇ ਬਾਗੜ ਤੱਕ ਬਾਣ ਐਸੇ ਬਾਣ ਤਾਗੜ ਤੱਕ ਟੂਟੇ ਤੇ ਤਾਗੜ ਤੱਕ ਤਾਣ ਤੇ ਤੀਰ ਚੱਲਣ ਦੇ ਨਾਲ ਤੀਰ ਲੱਗਣ ਦੇ ਨਾਲ ਯੋਧੇ ਵਿਆਕੁਲ ਹੋ ਗਏ, ਉਹਨਾਂ ਦੇ ਹੱਥੋਂ ਹਥਿਆਰ ਵੀ ਛੁੱਟ ਗਏ ਹਨ। ਤੇ ਇਸ ਪ੍ਰਕਾਰ ਦੇਵਤੇ ਫੁੱਲਾਂ ਦੀ ਵਰਖਾ ਕਰਦੇ ਹਨ, ਕਿਉਂਕਿ ਉਹਨਾਂ ਦਾ ਮਾਗੜ ਤੱਕ ਮਿਟੋ ਸਾਗੜ ਤੱਕ ਸੂਲਮ ਸੂਲਾਂ ਦਾ ਦੁੱਖ ਦਾ ਉਹਨਾਂ ਦਾ ਸੂਲ ਕੀ ਦੁੱਖ ਮਿਟ ਗਿਆ ਦੇਵ, ਇਸ ਕਰਕੇ ਖੁਸ਼ੀ ਹੋ ਰਹੇ ਹਨ। ਗੱਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਅਵਤਾਰ ਨੇ ਪਹਿਲੀ ਜਿੱਤ ਪ੍ਰਾਪਤ ਕੀਤੀ ਹੈ, ਸੰਬਲਪੁਰ ਦਾ ਰਾਜਾ ਮਾਰਿਆ ਗਿਆ, ਉਹਨੂੰ ਰਣ ਭੂਮੀ ਛੱਡਿਆ ਹੈ, ਨੇਕ ਰੰਗ ਨੂੰ ਧਾਰਨ ਵਾਲੇ ਨੇ ਵਿਰੋਧ ਕੀਤਾ ਹੋਇਆ ਹੈ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੇਅੰਤ ਐਸੇ ਸ਼ਰਧਾਬੰਦੀ ਦੇ ਅੰਦਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਇਹ ਦੱਸੋ ਭਾਈ ਗੱਲ ਪੂਰੀ ਹੋਈ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਭਾਈ ਸਾਹਿਬ ਨੇ ਬੜਾ ਸੋਹਣਾ ਪ੍ਰਮਾਣ ਦਿੱਤਾ ਹੈ, ਕਹਿੰਦਾ ਗਿੱਦੜ ਦਾਤ ਨਾ ਆਪਣਾ ਆਖੇ ਥੂ ਕੌਣ। ਗਿੱਦੜ ਕਹਿੰਦਾ ਦਾਤਾਂ ਕੌੜੀਆਂ ਹੁੰਦੀਆਂ, ਦਾਤਾਂ ਕਦੇ ਕੌੜੀਆਂ ਨਹੀਂ ਹੁੰਦੀਆਂ, ਪਰ ਗਿੱਦੜ ਕਹਿੰਦਾ ਵੀ ਕੌੜੀਆਂ ਨੂੰ, ਕਿਉਂਕਿ ਪਹੁੰਚ ਨਹੀਂ ਉੱਥੇ। ਹੁਣ ਦੱਸੋ ਸਤਿਗੁਰੂ ਮਹਾਰਾਜ ਦੀ ਅਜਿਹੀ ਜਿਹੜੀ ਰਚਨਾ ਹੈ ਜਿਹੜੀ ਇੰਨੀ ਔਖੀ ਉਚਾਰਨ ਕਰਨੀ ਹੋਵੇ, ਅਰਥ ਪਖਤ ਔਖੀ ਹੋਵੇ, ਤਾਂ ਹੁਣ ਸਾਡੇ ਵਾਲੇ ਦਲਿਦਰੀ ਰਾਣੀ ਦਾ ਕਹਿਣੇ ਵੀ ਇਹ ਬਾਣੀ ਕੱਚੀ ਹੈ ਜੀ, ਮਹਾਰਾਜ ਦੀ ਆਈ ਨਹੀਂ, ਇਹ ਤੋਂ ਵੱਧ ਹੋਰ ਕਹਿਣ ਕੀ ਦਲੀਲ ਹੋਰ ਕੀ ਰਹਿਣ। ਔਖੇ ਕੰਮ ਨੂੰ ਛੱਡਣ ਵਾਸਤੇ ਕੋਈ ਨਾ ਕੋਈ ਬਹਾਨਾ ਬਣਾਉਣਾ ਪੈਂਦਾ ਤੇ ਇਹ ਸਾਥੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧੰਨ ਹਨ ਤੇ ਐਸੀ ਸ਼ਰਧਾਬੰਦੀ ਦੇ ਅੰਦਰ ਕਹਿੰਦੇ ਜੇ ਖਰਚ ਨੂੰ ਧਾਰਨ ਵਾਲੇ ਨੇ ਕ੍ਰੋਧ ਕੀਤਾ ਹੋਇਆ ਜਾਗਰ ਤੱਕ ਜੰਪੈ ਅੱਗੇ ਰੱਖਦੇ ਹਨ ਕੁਸ਼ਤੀ ਨੂੰ ਜਪਦੇ ਹਨ ਜਿਹੜੇ ਦੇਵ ਦੇ ਆਣ ਕਰਕੇ ਭੇਡਾਂ ਦੇ ਰਹੇ ਹਨ ਸਿੱਧ ਲੋਕ ਉਹਨਾਂ ਨੇ ਆ ਕੇ ਕੀਮਤੀ ਦੇ ਕਵਿਤ ਬਣਾਏ ਨੇ ਇਹ ਧਨ ਹੈ ਨੇ ਕਰੰਤ ਜਿਸਨੇ ਐਡੇ ਬੜੇ ਨੂੰ ਜਾਲ ਨੂੰ ਮਾਰਿਆ ਭੱਟ ਲੋਕ ਕੁਸ਼ਤੀ ਕਵਿਤਾ ਨੂੰ ਗਾਉਂਦੇ ਹਨ ਭਗਤ ਲੋਕ ਗਿਰਦੀ ਜੋੜ ਕੇ ਧਿਆਨ ਛੱਡਦੇ ਹਨ ਧਿਆਨ ਧਰਦੇ ਹਨ ਉਹਨਾਂ ਦੀ ਯਾਤਰਾ ਹੋ ਰਹੀ ਹੈ ਪਾਤਰਾ ਪਾਤਰ ਦੇਵ ਸਾਵਾ ਸਾਹਿਬਾ ਉਹਨਾਂ ਦੇ ਅੱਗੇ ਨੱਚ ਕਰਦੀਆਂ ਨਾਚ ਕਰਦੀਆਂ ਹਨ ਨਿਦਾਨ ਅੰਤ ਨੂੰ ਸੰਭਲਪੁਰ ਦਾ ਜਦੋਂ ਰਾਜਾ ਮਾਰਿਆ ਗਿਆ ਖਾਲਸਾ ਜੀ ਇਸ ਗੱਲ ਨੂੰ ਪ੍ਰਮਾਣ ਕਰਨ ਲਈ ਢੋਲ ਤੇ ਮਿਲਾਂਗ ਬੱਚੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਸੂਰਮੇ ਡਰ ਮੰਨ ਕੇ ਜੁੱਧ ਨੂੰ ਛੱਡ ਕੇ ਭੱਜ ਗਏ ਨੇ ਜਿਸ ਵਿੱਚ ਨਿਰਾਸ਼ ਹੋ ਕੇ ਸਾਰਿਆਂ ਨੇ ਸ਼ਸਤਰ ਛੱਡ ਦਿੱਤੇ ਜਗਤ ਕਰਨ ਤੇ ਕਈ ਸਮੇਂ ਨਾ ਆਣ ਵਧਾਏ ਗਏ ਧੰਨ ਧੰਨ ਲੋਕ ਕੇ ਰਾਜਾ ਦੁਸ਼ਟ ਦਾ ਦੀਪ ਦਵਾ ਦੇਵ ਤੇ ਫੁੱਲ ਵਰਤਾ ਰਹੇ ਹਨ ਜਿੱਥੇ ਕਿਤੇ ਆਪਣੀ ਕਿਸ਼ਤ ਦੇ ਅੱਗੇ ਜੱਗ ਹੋਣ ਲੱਗ ਪਏ ਹਨ ਜਿਹੜੇ ਬੜੇ ਦੇਵ ਦੇ ਜੱਗ ਮੰਨ ਸਨ ਧਿਆਨ ਕਰਨ ਵਾਲੀ ਦੇਵੀ ਦੇਵੀ ਬਹੁਤ ਸਾਰੇ ਦੇਵੀ ਦੇ ਪੂਜਕ ਦੇਵੀ ਦੇਵੀ ਦੀ ਪੂਜਾ ਕਰਨ ਲੱਗ ਪਏ ਹਨ ਬੜੇ ਸੁੰਦਰ ਤਰੀਕੇ ਦੇ ਨਾਲ ਸਾਰੇ ਕਾਰਜ ਜਿਵੇਂ ਪਹਿਲਾਂ ਚੱਲ ਰਹੇ ਸਨ ਉਸੇ ਤਰ੍ਹਾਂ ਸਿੱਧ ਹੋਣ ਲੱਗ ਪਏ ਇਹ ਗ੍ਰੰਥ ਇਹਨਾਂ ਦਾ ਅੰਤ ਨਹੀਂ ਆਉਂਦਾ ਇੰਨੇ ਮਨ ਦੇ ਦਾਨ ਪਾ ਰਹੇ ਹਨ ਜਿੱਥੇ ਕਿਤੇ ਲੋਕ ਬੇਨਤੀ ਕੀਰਤੀ ਕਰ ਰਹੇ ਹਨ ਜਗ ਦੇ ਧੂਪ ਦੀ ਜਗ ਆਦਿਕ ਕਰਮ ਦਾਨ ਹੋਣ ਵੇਦਾਂ ਦੀ ਵਿਧੀ ਅਨੁਸਾਰ ਇਹ ਹੁਣ ਪਹਿਲੀ ਵਾਰ ਹੋਣ ਲੱਗਾ ਨੇਕ ਲਈ ਅਵਤਾਰ ਦੇ ਪ੍ਰਗਟ ਹੋਣ ਤੋਂ ਬਾਅਦ ਇਹ ਯੁੱਧ ਦੀ ਸਮਾਪਤੀ ਤੋਂ ਬਾਅਦ ਪਹਿਲੀ ਵਾਰ ਸਤਿਕਰਮ ਹੋਇਆ
ਪੂਜੰਤ ਲਾਭ ਦੇਵੀ ਦੁਰੰਤ ਸਰਬ ਕਾਰਜ ਮਹੰਤ
ਤੇ ਕਿਉਂ ਦੌਰ ਮਹਾਂਪ੍ਰਜਨ ਦੇਵੀ ਦੀ ਪੂਜਾ ਕਰਨ ਵਾਲੇ ਪੂਜਾ ਕਰਨ ਲੱਗੇ ਮਹੰਤ ਲੋਕਾਂ ਨੇ ਥਾਂ ਥਾਂ ਤੇ ਉਹ ਸਾਰੇ ਕਰਮ ਜਿਹੜੇ ਛੱਡ ਦਿੱਤੇ ਸਨ ਉਹ ਵੀ ਕਰਨ ਲੱਗੇ ਹਨ ਮੰਦਰਾਂ ਉੱਤੇ ਬੜੀਆਂ ਤੇ ਉੱਚੀਆਂ ਧੁਜਾਂ ਬੰਨ ਦਿੱਤੀਆਂ ਨੇ ਤੇਰੇ ਬਾਝੀ ਧੁਜਾਨ ਕਰਮ ਪਰਮਨ ਪ੍ਰਜਨ ਤੇ ਇਸ ਪ੍ਰਕਾਰ ਦੇ ਨਾ ਖੰਡੇ ਜਾਣ ਵਾਲੇ ਅਧਰਮੀ ਖੰਡੇ ਗਏ ਨੇ ਇਸ ਲਈ ਸਿਹਤ ਧਰਮ ਦਾ ਪ੍ਰਚਾਰ ਹੋ ਗਿਆ ਜੇ
ਸ੍ਰੀ ਨਾਟਕ ਗ੍ਰੰਥੇ ਕਲਗੀ ਅਵਤਾਰ ਸੰਭਰ ਨਰੇਸ਼ ਨਾਮ ਸੰਭਰ ਸਮਾਪਤਮ ਸੁਭਮ ਸਤ
ਪਹਿਲੀ ਜਤਰਾ ਵਰਣਨ ਕੀਤਾ ਇਹਦਾ ਨਾਮ ਕੀ ਰੱਖਿਆ ਨਾਮ ਸੰਭਰ ਜੁਗ ਇਤਿਹਾਸ ਪਾ ਪਹਿਲਾ ਤੈਸ ਪ੍ਰਕਾਸ਼ ਸਮਾਪਤ ਹੋਇਆ
ਹੱਥ ਦੇ
ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਦੋਂ ਸਭ ਨਰੇਸ਼ ਮਾਰਿਆ ਗਿਆ ਜੰਗ ਪਹਿਲਾਂ ਫਤਿਹ ਹੋ ਗਿਆ ਉਸ ਤੋਂ ਬਾਅਦ ਅੱਗੇ ਅਰਥ ਆਦੋ ਭਾਵ ਆਪ ਹੁਣ ਸਭ ਨਰੇਸ਼ ਦੇ ਮਰਨ ਤੋਂ ਬਾਅਦ ਦੇਸ਼ਾਂਤਰ ਦੇਸ਼ ਆਪਣਾ ਦੇਸ਼ਾਂ ਦੇ ਅੰਦਰ ਭਾਵ ਦੇਸ਼ ਦੇਸ਼ਾਂਤਰ ਆਪਣੇ ਤੋਂ ਵੱਖਰਾ ਦੇਸ਼ ਤੇ ਇਸ ਪ੍ਰਕਾਰ ਹੁਣ ਹੋਰ ਦੇਸ਼ਾਂ ਦਾ ਯੁੱਧ ਆਰੰਭ ਹੋਣ ਲੱਗਾ ਹੈ ਇਹ ਸਾਵਣ ਛੱਡ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਉਚਾਰਨ ਕਰਦੇ
ਸੰਭਰ
ਦਾ ਰਾਜਾ ਮਾਰਿਆ ਚੌਵਾਂ ਦਿਸ਼ਾਂ ਦੇ ਚੌਹ ਦਿਸ਼ਾਂ ਦੇ ਉਹ ਸਾਧ ਜੀ ਜਿੱਤ ਵਰਤਾ ਕਰਕੇ ਧਰਤੀ ਦੀ ਵਾਰਤਾ ਤੁਰ ਪਈ ਹੈ ਸ੍ਰੀ ਅਕਾਲ ਜੀ ਦੀ ਅਰਚਾ ਪੂਜਾ ਆਰੰਭ ਹੋ ਗਈ ਧਰਮ ਦੀ ਚਰਚਾ ਥਾਂ ਥਾਂ ਤੇ ਚੱਲ ਪਏ ਗਏ ਪ੍ਰਕਾਰ ਦੇਸ਼ ਜਿੱਤਿਆ ਤੇ ਇਉਂ ਨੇ ਕਲੰਕ ਜੀ ਨੇ ਬੜਾ ਭਾਰੀ ਵੀਰਤਾ ਧਾਰਨ ਕਰਕੇ ਜੇ
ਬੁਲਿਓ ਸਰਬ ਸੈਨਮ ਕਰੇ ਰਖ ਨੈਣਮ
ਤੇ ਇਉਂ ਸਾਰੀ ਫੌਜ ਬੁਲਾ ਲਈ ਜਿਨ੍ਹਾਂ ਨੇ ਅੱਖਾਂ ਨੂੰ ਲਾਲ ਕੀਤਾ ਹੋਇਆ ਹੈ
ਨਹੀਂ ਜੀ ਤੁਮ ਬੰਮ ਕਟੇ ਜੀ ਤੁਮ ਬੰਮ
ਤੇ ਜਿੱਤ ਕੇ ਬੰਬ ਧੌਸੇ ਵਜਾ ਦਿੱਤਾ, ਯੁੱਧ ਕਰਨ ਲਈ ਰਣ ਭੂਮੀ ਵਿੱਚ ਥੰਮਾ ਕੱਢ ਦਿੱਤਾ। ਫੌਜ ਨੇ ਉਤਸ਼ਾਹ ਦੇ ਨਾਲ ਤੁਰਕੀ ਹੈ, ਸਾਰੀ ਤਰ੍ਹਾਂ ਧਰਤੀ ਹਿੱਲ ਗਈ ਹੈ। ਧਰਤੀ ਇਸ ਤਰ੍ਹਾਂ ਕੰਮ ਉੱਠੀ ਜਿਵੇਂ ਨਦੀ ਵਿੱਚ ਬੇੜੀ ਕੰਮ ਰਹੀ ਹੁੰਦੀ ਹੈ। ਸੂਰਮੇ ਦਾ ਉਤਸ਼ਾਹ ਚੜਿਆ ਹੋਇਆ, ਪੈਰਾਂ ਉੱਡੀ ਹੋਈ ਗਰਦ ਆਕਾਸ਼ ਦੇ
ਛੱਤਰਧਾਰੀ
ਕਈ ਛੱਤਰਧਾਰੀ ਰਾਜੇ ਕ੍ਰੋਧ ਦੇ ਨਾਲ ਭੜਕੇ ਉੱਠੇ ਹਨ। ਉਹਨਾਂ ਨੇ ਬੜੀ ਭਾਰੀ ਫੌਜ ਇਕੱਠੀ ਕਰ ਲਈ, ਕ੍ਰੋਧ ਨਾਲ ਕਲਗੀ ਉਤਾਰ ਦਿੱਤੇ, ਇਸ ਤਰ੍ਹਾਂ ਚੜੇ ਹਨ। ਇਹ ਜਿਸ ਪ੍ਰਕਾਰ ਜਿਸ ਤਰ੍ਹਾਂ ਦਿਵਤਾਸੁਰ ਉੱਤੇ ਇੰਦਰ ਗਿਆ, ਇਹ ਇੱਕ ਦਿਵਤਮ ਇੰਦਰ ਜੈਸੇ ਪ੍ਰਮਾਣਿਤ ਸਾਹਿਬ ਪੁਰਾਣੇ ਯੁੱਧਾ ਹੁਣ ਚਲੋ ਸੁਭੇ ਸਰ
ਸੁਭੇ ਸਰ ਸੈਨ ਕਥਾ ਕੌਣ ਬਿਆਨ
ਸਾਰੀ ਫੌਜ ਸੋ ਰਹੀ ਹੈ, ਉਹਨਾਂ ਦਾ ਵਰਣਨ ਕੌਣ ਕਰ ਸਕਦਾ ਹੈ। ਸਭ ਤਰ੍ਹਾਂ ਦੇ ਸਾਜਿਆਂ ਨੂੰ ਸਜਾ ਕਰਕੇ ਫੌਜ ਚਲੀ, ਜਿੱਤੇ ਬਾਜੇ ਵੱਜ ਰਹੇ ਹਨ। ਤੇ ਇਉਂ ਗੱਕੜ ਜਾਤੀ ਵਾਲੇ ਪੱਤਰ ਜਾਤੀ ਵਾਲੇ ਜਿੰਨੇ ਵੀ ਤਲਵਾਰਾਂ ਧਾਰਨ ਕਰਨ ਵਾਲੇ ਸਨ ਉਹ ਸਾਰੇ ਜਿੱਤ ਲਏ। ਰਾਜਸਥਾਨ ਵਾਲੇ ਹਾਥੀ ਜਿਨ੍ਹਾਂ ਦੇ ਉਹ ਬੜੇ ਰੱਖਣ ਵਾਲੇ ਦਾਜੀ ਲੋਕ, ਉਹ ਵੀ ਸਾਫ ਜੀ ਮਾਰ ਦਿੱਤੇ ਗਏ। ਰਾਜਪੂਤ ਮਹਿਲੇ ਰੂਮ ਦੇਸ਼ ਵਾਲੇ, ਇਹ ਵੀ ਸਾਰੇ ਬਾਕੀ ਸੂਰਮੇ ਮਾਰ ਸੁੱਟੇ। ਤੁਹਾਡੇ ਖਾ ਕੇ ਧਰਤੀ ਦੇ ਉੱਤੇ ਡਿੱਗੇ ਪਏ ਹਨ, ਹਣੇ ਸੂਰ ਬਾਕੀ ਜਿਹੜੇ ਝੂਮ ਭੂਮੀ ਐ ਡਿੱਗੇ ਪਏ ਹਨ। ਬੜੇ ਕਾਬਲੀ ਬਾਬਰ ਦੇਸ਼ ਦੇ ਇਉਂ ਬਾਬਰ ਦੀ ਕੌਮ ਦੇ ਸੋਹਣੇ ਸੂਰਮੇ ਮਾਰੇ ਗਏ। ਕੰਧਾਰ ਦੇਸ਼ ਦੇ, ਹਿਤਾਬ ਦੇਸ਼ ਦੇ, ਇਰਾਕ ਦੇਸ਼ ਦੇ, ਨਿਸ਼ਾਦ ਦੇਸ਼ ਦੇ, ਇਹ ਸਾਰੇ ਕੰਧਾਰੀ ਹਰੇ ਵੀ ਇਰਾਕੀ ਮਸਾਕੇ, ਇਹ ਸਾਰੇ ਸਾਥ ਵੀ ਮਾਰੇ ਗਏ। ਬਲਕ ਦੇਸ਼ ਦੇ ਯੋਧੇ, ਰੋਹ ਦੇ ਭਰੇ ਹੋਏ ਰੋਮ ਦੇਸ਼ ਦੇ ਰਾਜਪੂਤ ਯੋਧੇ ਸਾਰੇ ਡਰ ਮੰਨ ਗਏ, ਡਰ ਮੰਨ ਮੰਨ ਕੇ ਭੱਜ ਗਏ ਨੇ, ਅਤੇ ਸਭਨਾਂ ਦੇ ਕਮਰ ਬੰਦ ਢਿੱਲੇ ਹੋ ਗਏ ਹਨ। ਅੰਤਰ ਦੇ ਸੱਤ ਛੱਡ, ਔਰਤਾਂ ਦਾ ਪਹਿਰਾਵਾ ਉਹਨਾਂ ਨੇ ਪਹਿਨ ਲਿਆ ਬਚਣ ਵਾਸਤੇ, ਨਾ ਇਸਤਰੀਆਂ ਦਾ ਪਹਿਰਾਵਾ ਪਹਿਨ ਲਿਆ ਵੀ ਪਤਾ ਨਾ ਲੱਗੇ। ਤੇ ਇਸ ਪ੍ਰਕਾਰ ਛੱਡਦੇ ਹੋਏ ਭੱਜੇ ਹੋਏ ਧੀਰ ਚ ਛੱਡ ਕਰਕੇ ਸੁਰਮੇ ਦੇਸ਼ ਨੂੰ ਛੱਡ ਕੇ ਚੱਲੇ ਹਾਥੀ ਦੇ ਚੜ੍ਹਨ ਵਾਲੇ ਬਾਜੀ ਲੋਕ, ਘੋੜੇ ਦੇ ਚੜ੍ਹਨ ਵਾਲੇ, ਇਉਂ ਰਥ ਉੱਤੇ ਚੱਲਣ ਵਾਲੇ ਸਾਰੇ ਰਾਜ ਤੋਲਣੇ ਹੋ ਗਏ। ਸੂਰਮੇ ਧੀਰ ਛੱਡ, ਉਹਨਾਂ ਦਾ ਸਰੀਰ ਕਮਜ਼ੋਰ ਹੋ ਗਿਆ ਹੈ। ਪ੍ਰਤਾਪ
ਦੇ
ਬਰਬਰ ਦੇਸ਼ ਵਾਲੇ, ਅਰਮੇਨੀਆ ਵਾਲੇ, ਮੁਲਕ ਵਾਲੇ ਤੇ ਤੰਦਰੀ ਬਾਜ ਹਕੂਮਤ ਨੂੰ ਛੱਡ ਕਰਕੇ ਤੁਰ ਪੈਣ ਗਏ। ਉਹਦੇ ਇੱਕ ਗਾਜੀ ਦੇ ਖੂਨ ਸਾਥ ਜੀ ਖੰਡਾ ਮਹਿਲ ਚ ਕੱਢ ਲਿਆ ਹੈ। ਉਹਨਾਂ ਦੇ ਵਿਚਾਰਾਂ ਦਾ ਘੋੜਾ ਨੱਚਿਆ ਹੋਇਆ ਜੀ। ਯੁੱਧ ਭੂਮੀ ਵਿੱਚ ਜੰਗੀ ਲੋਕਾਂ ਉਹਨਾਂ ਨੂੰ ਜੰਗ ਕਰਨ ਵਾਲਾ ਜਾਣ ਲਿਆ। ਛੁਪੇ ਛੱਤਰ ਨੂੰ ਛੱਤਰ ਹਰਤਾ, ਜੇ ਚੰਗੇ ਚੰਗੇ ਦੇ ਛੱਤਰ ਹਰਨ ਵਾਲਾ ਬੜਾ ਗੁੱਸੇ ਚ ਖੁੱਭਿਆ ਹੈ, ਛੱਤਰਧਾਰੀ ਹੈ। ਇਸ ਪ੍ਰਕਾਰ ਦਾ ਇਹ ਯੋਧਾ ਹੈ, ਇਹ ਹਾਥੀਆਂ ਵਾਲਾ ਦੁਰਗਾਮੀ ਹਾਥੀਆਂ ਨੂੰ ਚੜ੍ਹਾਉਣ ਵਾਲਾ, ਯੁੱਧ ਭੂਮੀ ਦੇ ਫੌਜਾਂ ਨੂੰ ਜਿੱਤਣ ਵਾਲੇ ਸੂਰਮੇ ਦੂਰੋਂ ਲੁਕ ਗਏ ਨੇ, ਉਹ ਭੜਕੇ ਹੋਏ ਨੇ, ਛੱਤਰੀਆਂ ਦਾ ਨਾਸ ਕਰਨ ਵਾਲੇ ਅਤੇ ਯੁੱਧ ਵਿੱਚ ਸ਼ਬਦ ਦਾ ਕਾਰਨ ਹਨ। ਇਹ ਬੜਾ ਗੁੱਸਾ ਧਾਰ ਕੇ ਸੂਰਮੇ ਨੇ ਅਣਗਿਣਤੀ ਤੀਰ ਛੱਡੇ ਤੇ ਇਹ ਢਾਲਾਂ ਤੇ ਘਟਾਂ ਦੇ ਪ੍ਰੇਮ ਕਰਕੇ ਕੱਟੇ ਹੋਏ ਸਾਥੀ ਰਾਜਿਆਂ ਦੀ ਫੌਜ ਖਿਲਰੀ ਪਈ ਹੈ। ਲੋਕਾਂ ਦੇ ਝੁੰਡ ਜੁੰਡ ਭੂਮੀ ਦੇ ਵਿੱਚ ਡਿੱਗੇ ਪਏ ਹਨ। ਸੂਰਮੇ ਛੱਤਰਾਂ ਨੂੰ ਛੱਡ ਕਰਕੇ ਇੱਕ ਦੂਜੇ ਦੇ ਨਾਲ ਮਿਲੇ ਹੋਏ ਲੱਤ ਪਲੱਤ ਹੋਏ ਪਏ ਹਨ। ਇਉਂ ਸਾਰੇ ਛੱਤਰ ਛੱਡ ਕਰਕੇ ਇੱਕ ਦੂਜੇ ਨੂੰ ਮਿਲੇ ਹੋਏ ਨੇ, ਲੱਤ ਪਲੱਤ ਹੋਏ ਨੇ, ਲੱਤ ਪਲੱਤ ਖੂਨ ਦੇ ਨਾਲ ਲੋਤਾਂ ਹੋਈਆਂ ਪਈਆਂ ਨੇ, ਸਰੀਰ ਦੇ ਪੱਤੇ ਵਾਂਗ ਧਰਤੀ ਤੇ ਡਿੱਗੇ ਪਏ ਹਨ। ਕਈਆਂ ਦੇ ਮੂੰਹ ਯੁੱਧ ਸਾਹਸੀ ਜੁਟੇ ਹੋਏ, ਜੰਗ ਭਰ ਨਜ਼ਰ ਖੁੱਲੀ ਹੋਈ ਹੈ, ਪਰ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਦੇਖ ਰਹੇ ਹਨ। ਕੰਕੀ ਮੁਰਦਿਆਂ ਨੂੰ ਨਚਾਉਣ ਵਾਲੇ, ਗਿਰਜਾ ਸਾਹਿਬ ਸਾਰੇ ਗਿਰਜ ਗਰਮੀ ਜਾਣ ਨੂੰ ਖੁਸ਼ੀਆਂ ਕਰਦੇ ਨੇ। ਕਾਲੀ ਕਿਰਕਾਂ ਮਾਰਦੀ ਹੈ, ਮਹਾਂ ਜੋਤ ਵਾਲੀ ਜਵਾਲਾ ਅੱਗ ਦੀਆਂ ਲਾਟਾਂ ਬੜੀ ਸਾਫ਼ ਸੀ ਛੱਡ ਰਹੀ ਹੈ, ਮੂੰਹ ਵਿੱਚੋਂ ਕੱਢ ਰਹੀ ਹੈ।
ਭੂਤ
ਪ੍ਰੇਤ ਹਰਸ ਉਹਨਾਂ ਦਾ ਤੱਥ ਕਿਆ ਥਾਲ ਟੁੱਟ ਰਹੇ ਨੇ, ਗੌਰ ਜਾ ਰੰਗਾਂ ਦੀ ਮਾਲਾ ਪਰੋ ਰਹੀ ਹੈ, ਭੱਜੀ ਫਿਰਦੀ ਹੈ।
ਬਾਬਲ ਖੰਡ ਕਰੇ ਜੁਗ ਸੁਰਤਮ ਕਦੇ ਬਾਣ ਸੁਰਤਮ ਬੱਤੇ ਮਾਰ ਮਾਰਨ ਕਦੇ ਬਾਣ ਧਾਰਨ।
ਰੋਧ ਕਰਕੇ ਯੁੱਧ ਕਰਦੇ ਹਨ, ਤਿੱਖੇ ਤੀਰ ਛੱਡਦੇ ਹਨ, ਤੀਰਾਂ ਦਾ ਮੀਂਹ ਭਰਾਉਂਦੇ ਹਨ, ਮਾਰੋ ਮਾਰ ਕਰ ਰਹੇ ਹਨ।
ਗਿਰੇ ਅੰਗ ਭੰਗਨ ਨੱਚੇ ਜਾਂਦੇ ਰੰਗਨ ਜਿਵਨ ਵੇਲ ਦੇਖੇ ਧਨ ਧਨ ਲੇਖੇ।
ਕਈਆਂ ਦੇ ਅੰਗ ਟੁੱਟ ਕੇ ਡਿੱਗ ਪਏ, ਕਈਆਂ ਦੇ ਜੰਗ ਰੰਗ ਦੇ ਵਿੱਚ ਸਾਫ਼ੀ ਨੱਚ ਰਹੇ, ਦੇਵ ਜੀ ਨੂੰ ਦੇਖ ਕੇ ਧਨ ਧਨ ਕਹਿ ਰਹੇ ਹਨ।
ਅਸਤਾ ਛੰਦ ਹੱਥ ਲੈ ਕਲਕੀ ਕਰ ਕੋ ਭਰੇ ਹੋਣ ਰੰਗ ਸੁਰੰਗ ਵਿੱਚੇ ਵਿੱਚੇ
ਕ੍ਰੋਧ ਦਾ ਭਰਿਆ ਕਲਕੀ ਅਵਤਾਰ ਹੱਥ ਵਿੱਚ ਤਲਵਾਰ ਲੈ ਕੇ ਸੋਹਣੇ ਰੰਗ ਵਾਲੀ ਰਣ ਭੂਮੀ ਦੇ ਵਿੱਚ ਰੰਗ ਪ੍ਰੇਮ ਤੇ ਲੜ ਰਹੇ
ਨੇ।
ਹੱਥ ਵਿੱਚ ਤੀਰ ਤੇ ਤਲਵਾਰ ਫੜ ਕੇ ਕਿਸੇ ਪਾਸੋਂ ਡਰਿਆ ਨਹੀਂ, ਸਗੋਂ ਉਹਦੇ ਗੁੱਸੇ ਦੇ ਨਾਲ ਅਲੌਕਿਕ ਪੁੱਤਰ ਸਮਾਨ ਯੁੱਧ ਦੇ ਵਿੱਚ ਸਾਥ ਹੀ ਪਹੁੰਚੇ ਹਨ।
ਬਗਾਰ
ਕਰਕੇ ਅਨੇਕਾਂ ਹਥਿਆਰ ਧਾਰਨ ਕੀਤੇ, ਹਠੀਲੇ ਜਵਾਨ ਕ੍ਰੋਧ ਕਰਕੇ ਯੁੱਧ ਕਰਨ ਲਈ ਰੰਗ ਭੂਮੀ ਦੇ ਵਿੱਚ ਇਉਂ ਪੈ ਰਹੇ ਹਨ।
ਜੈ ਪਾਪ ਕੁਪਾਨ ਨਿਦਾਨ ਭਰੇ ਰੰਗ ਜੂਜ ਮਰੇ ਫਿਰ ਤੇ ਨਾ ਮਰੇ।
ਤੀਰ ਤਲਵਾਰ ਫੜ ਕੇ ਆਪਣੇ ਸਵਾਸਾਂ ਦਾ ਅੰਤ ਤੱਕ ਲੜਦੇ ਰਹੇ, ਯੁੱਧ ਵਿੱਚ ਜੂਝ ਕੇ ਮਰ ਗਏ, ਪਰ ਕਿਸੇ ਦੇ ਮੋੜੇ ਹੋਇਆ ਕਦੇ ਮੋੜੇ ਨਹੀਂ। ਐਸੇ ਸੂਰਮੇ ਵੀ ਸਨ
ਹੁੰਦੀ ਜਨ ਘੋਰ ਘਮੰਡ ਘਟਾ ਕੇ ਮੁਚਮ ਤੰਤ ਕਿਰਪਾਨ ਸੁ ਵਿੱਚ ਛਟਾ।
ਇਹ ਸੈਨਾ ਇਸ ਤਰ੍ਹਾਂ ਘਮੰਡ ਕਰਕੇ ਚੜੀ ਹੈ ਜਾਣੋ ਘੋਰ ਕਾਲੀਆਂ ਘਟਾ ਖੁੱਲ ਗਈਆਂ ਨੇ, ਜੋ ਤਲਵਾਰਾਂ ਚੱਲਦੇ ਨੇ ਮਨੋ ਫੌਜ ਨੂੰ ਕਾਲੀਆਂ ਘਟਾਏ ਬਿਜਲੀ ਲੱਗ ਰਹੀ ਹੈ। ਬੈਰੀਆਂ ਦਾ ਗਲਮ ਤੇ ਕਦਮ ਪਿੱਛੇ ਨਹੀਂ ਹਟਦੇ ਮੁੰਡਿਆਂ ਹੋਇਆ, ਸਗੋਂ ਪੈਰ ਗੱਡ ਕਰਕੇ ਯੁੱਧ ਵਿੱਚ ਆਣ ਕੇ ਲੁੱਟ ਪਏ
ਨੇ। ਹਠੀਲੇ
ਜਵਾਨ ਕ੍ਰੋਧ ਨਾਲ ਇਸ ਤਰ੍ਹਾਂ ਲਾਲ ਰੰਗ ਹੋ ਕੇ ਭੂਮੀ ਵਿੱਚ ਫਿਰਦੇ ਨੇ, ਜਿਸ ਤਰ੍ਹਾਂ ਅੱਗ ਦੀ ਜਵਾਲਾ ਧਰ ਕਰਕੇ ਭੱਠੀ ਲਾਲੋ ਲਾਲ ਹੋ ਜਾਂਦੀ ਹੈ। ਹੈ ਚਿਹਰੇ ਸਾਫ਼ ਸੀ ਲਾਲ ਹੋਏ ਨੇ। ਇਕੱਠੀ ਕਰਕੇ ਗੁੱਸੇ ਨਾਲ ਡਟ ਕਰਕੇ ਖੜੇ ਹੋ ਗਏ ਨੇ, ਸੈਨਾ ਦੇ ਯੁੱਧ ਸਾਹਸ ਜੀ ਜੁਟ ਗਏ ਨੇ। ਹਜ਼ਾਰਾਂ ਤਲਵਾਰਾਂ ਅਪਾਰੀ ਨਿਸ਼ਕ ਦੀਆਂ ਹਨ, ਪਰ ਸਭ ਪੰਗ ਨੂੰ ਜਾ ਕੇ ਬੈਰੀ ਦੇ ਅੰਗ ਵਿੱਚ ਸਰੀਰ ਨੂੰ ਡੰਗ ਮਾਰਦੀਆਂ
ਹਨ।
ਪ੍ਰਕਾਸ਼ ਕਰਦੀ ਹੈ
ਸੰਤ ਜੀ ਮੁਕਾਮਣਾ ਜਾਣ ਕਾਮਣ,
ਜਿਸ ਤਰ੍ਹਾਂ ਇਸਤਰੀ ਹਸਦੀ ਹੈ ਜਾਂ ਜਿਵੇਂ ਬਿਜਲੀ ਚਮਕਦੀ ਹੈ, ਇਹ ਸ਼ੋਭਾ ਦੇ ਰਹੇ ਨੇ।
ਮਹੰਤ
ਤਲਵਾਰ ਦਾ ਕਹਾ ਕਰਕੇ ਚੱਲ ਰਹੀ ਚੱਲਦੀ ਕੋਈ ਤਸਵੀਰ ਵਾਂਗੂ ਸਾਸ ਕੀ ਚੜਵਾ ਵਿਖਾਵਾ ਕਰਦੀ ਹੈ। ਇਸ ਤਰ੍ਹਾਂ ਅੰਗ ਟੁੱਟ ਕਰਕੇ ਡਿੱਗ ਪੈਂਦੇ ਨੇ, ਜਿਵੇਂ ਅੰਗ ਦੇ ਜਵਾਬ ਚਿਗਾਣੇ ਸਾਸ ਜੀ ਚਿਗਿਆੜੀਆਂ ਨਿੱਕੀਆਂ ਨਿੱਕੀਆਂ ਡਿੱਗਦੀਆਂ ਨੇ, ਐ ਅੰਗ ਟੁੱਟ ਕੇ ਡਿੱਗ ਰਹੇ
ਨੇ।
ਰਣ ਭੂਮੀ ਕੱਪੜ ਵਾਲੀ ਕਾਲੀ ਹਸਤੀ ਮਿਲਦੀ ਹੈ, ਡਰ ਪੈਦਾ ਕਰਨ ਵਾਲੇ ਭੂਤ ਵਿਕਾਰ ਦੇ ਫਿਰਦੇ ਹਨ। ਜਿਵੇਂ ਬਿਜਲੀ ਦਿਸਦੀਆਂ ਤਾਂ ਕਾਲੀ ਹਸਰੀ ਜਾਂ ਡਰਾਉਣੇ ਭੂਤ ਪ੍ਰੇਤ ਵੀ ਫਿਰ ਰਹੇ ਨੇ, ਉਹਨਾਂ ਦਾ ਅਲੰਕਾਰ ਬਣਾਇਆ ਸਾਸ ਕਾਲੀਆਂ ਘਟਾ ਵਾਂਗੂ ਭੂਤ ਹਨ। ਬੀਜ ਦੇ ਨਿਸ਼ਕਾਰੇ ਦੀ ਨਿਆਂ ਕਾਲੀ ਦਾ ਹਾਸਾ ਹੈ, ਇਵੇਂ ਇਸਤਰੀਆਂ ਦਾ ਰਾਜ ਵੇਖਦੀਆਂ ਹੈ, ਇਹ ਇਸ ਤਰ੍ਹਾਂ ਭੂਤਾਂ ਪ੍ਰੇਤਾਂ ਦੇ ਤੌਰ ਤੇ ਦਿਸ ਰਹੇ ਹਨ।
ਹੰਕ
ਭੈਰ ਦੀ ਹਹੰਕ ਭੈਰ ਵੀ ਸੁਣੀ ਕਹੰਕ ਸਾਧ ਸਿੱਧ ਜੀ, ਭੈ ਵੀ ਸੁਣੀ ਸਾਧ ਜੀ, ਭੈ ਸ਼ਕਤੀ ਹਾਕਾਂ ਮਾਰ ਮਾਰ ਰਹੀ, ਸਾਰੀਆਂ ਸ਼ਕਤੀ ਦਾ ਨਾਮ ਹੈ, ਸਿੱਧ ਸ਼ਕਤੀ ਕਹਿ ਕਹਿ ਕੇ ਹੱਥ ਰਹੀਆਂ
ਹਨ।
ਉਸ ਵੇਲੇ ਲਵਲੀ ਛੜ ਪੁੱਟ ਕੇ ਉਹਦੇ ਚੋਂ ਛਿੱਟਾ ਇੱਧਰ ਉੱਧਰ ਛਿੜਦੀਆਂ ਨੇ, ਜਦੋਂ ਤਿੱਖੀਆਂ ਤਲਵਾਰਾਂ ਚੱਲਦੀਆਂ ਖੂਨ ਦੀਆਂ ਛਿੱਟਾਂ ਬਾਹਰ ਡਿੱਗਿਆ ਕਰਦੀਆਂ ਸਾਧ ਸੰਗਤ, ਇਉਂ ਕੱਪੜੇ ਰੰਗੇ ਜਾ ਰਹੇ
ਨੇ।
ਗੁੜ ਗੰਭਰੀ ਸ਼ਕਤੀ ਵਿਚਾਰ ਰਹੀ ਹੈ, ਇਹ ਸੋਭਰੀ ਸ਼ਕਤੀ ਸਿਰਫ ਮੰਗੋ ਪ੍ਰਕਾਸ਼ ਨੂੰ ਹੋ ਕਰਕੇ ਸੋਭ ਰਹੀ ਹੈ
ਜੀ।
ਧਰੰਤ ਧਾਰਨ ਵਾਲੀਆਂ ਤਸਵੀਰਾਂ ਜਿਹੜੀਆਂ ਰਣ ਭੂਮੀ ਵਿੱਚ ਫਿਰ ਰਹੀਆਂ ਹਨ, ਜੋ ਜਪਣ ਵਾਲਿਆਂ ਦੇ ਜੰਗ ਦੇ ਜਾਪ ਨੂੰ ਲੱਭ ਰਹੀਆਂ ਹਨ ਜੀ। ਸ਼ਿਵ ਜੀ ਦੀ ਸ਼ਕਤੀ ਪਾਰ ਕੇ ਸਿਰਾਂ ਦੀ ਮਾਲਾ ਪਰੋ ਰਹੀ ਹੈ, ਸ਼ਿਵ ਜੀ ਦੇ ਸਿਰ ਉੱਤੇ ਸਾਹਸੀ ਪਹਿਰਾਇਆ ਜਾਣ ਵਾਲਾ ਹਾਰ, ਤੇ ਜੋ ਜਿਹੜਾ ਸੱਪ ਹੈ ਨਾ ਉਹ ਵੀ ਹੱਸ ਰਿਹਾ ਹੈ। ਸ਼ਿਵ ਜੀ ਦੇ ਸਿਰ ਤੇ ਸੱਪ ਦਾ ਹਾਰ ਹੈ ਤੇ ਇਹ ਰੁੱਟ ਮੁੱਟਾਂ ਦੀ ਮਾਲਾ ਪ੍ਰਾਪਤ ਕਰਦੇ ਨੇ।
ਗ੍ਰੰਥ ਪ੍ਰੇਤ ਨਿਸ਼ਨੰ ਅਗੰਮ ਕੰਮ ਭਿਓਰਣੰ,
ਪ੍ਰੇਤ ਆਪਣੇ ਨਿਸ਼ੰਗ ਰੌਲਾ ਰੌਲਾ ਕਰ ਰਹੇ ਨੇ। ਇੱਧਰ ਅਗੰਮ ਤੇ ਅਗੰਮ ਯੁੱਧ ਹੋਇਆ ਹੈ। ਜਦੋਂ ਜੋਰਨ ਜਗ ਭਾਵ ਨਾਮੇ ਇੱਕ ਜੰਗੀ ਸੂਰਮੇ ਨੇ ਆ ਕੇ ਲੜਨਾ ਸ਼ੁਰੂ ਕੀਤਾ, ਉਹਦਾ ਨਾਮ ਵੀ ਲਿਖਿਆ ਗਿਆ ਹੈ। ਇੱਕ ਜੰਗੀ ਸੂਰਮਾ ਬਹੁਤ ਹੀ ਭਾਰੀ ਸੂਰਮਾ ਹੈ ਤੇ ਬਾਕੀ ਸੂਰਮੇ ਕਿਸ ਤਰ੍ਹਾਂ ਮਾਰੇ ਗਏ ਨੇ। ਮਾਨੇ ਭੋਰੇ ਦਿਨੇ ਹੁੰਦੇ ਆ ਸਾਰੀ ਤਮੂ ਹਨੇਰਾ ਨਸ਼ਟ ਹੋ ਗਿਆ ਹੈ। ਤੇ ਉਸ ਵੇਲੇ ਹਨੇ ਵੀਰ ਬਣ ਕੇ ਬੜੇ ਭਾਰੀ ਬਣ ਕੇ ਸੁੰਦਰ ਵੀਰ ਹਨੇ ਗਏ ਨਾਲ ਚੱਲ ਤੇ ਤਮੂ ਜਾਣ ਭੋਰਨ ਤੇ ਜਾਣੋ ਸਵੇਰ ਹੁੰਦੀ ਭੋਰ ਹਨੇਰਾ ਸਾਹ ਕੀ ਹੋ ਗਿਆ ਤਮੂ ਨਾਮ ਅੰਧਕਾਰ ਦਾ ਅੰਧਕਾਰ ਛਾ ਗਿਆ ਹੈ। ਉਸ ਵੇਲੇ ਗੁੱਸੇ ਵਿੱਚ ਆ ਕੇ ਗਰਦੇ ਕਰਕੇ ਅੰਤਾ ਉਹ ਸਾਰੇ ਸ਼ਸਤਰਾਂ ਨੂੰ ਸਜਾ ਕੇ ਯੁੱਧ ਭੂਮੀ ਧਸ ਗਏ। ਸ਼ਸਤਰਾਂ ਦਾ ਮੀਂਹ ਭਰਾ ਦਿੱਤਾ ਜਾ ਕੇ
ਉੱਠੇ
ਅਵਤਾਰ ਦੀ ਜੈਤ ਦਾ ਗੂੰਜ ਉੱਠੀ ਸਾਰੇ ਲੋਕਾਂ ਨੂੰ ਭਰੀ ਘੋੜਿਆਂ ਦੇ ਪੁਰਾਂ ਦੇ ਨਾਲ ਉਹ ਉੱਠੀ ਦਾਸ ਹੋਈ ਸੂਰੀ ਜਾਏ ਸੂਰਨ ਸੂਰਜ ਲੋਕ ਨੂੰ ਲਾ ਕੇ ਢੱਕ ਲਿਆ ਹੈ। ਤੇ ਇਸ ਪ੍ਰਕਾਰ ਦੀ ਹਾਲਤ ਹੋ ਗਈ ਹੈ, ਹਨੇਰਾ ਹੋ ਗਿਆ, ਸੋਨੇ ਦੇ ਖੰਭਾਂ ਵਾਲੇ ਤੀਰ ਚੱਲਣ ਲੱਗੇ, ਅੰਧਾ ਧੁੰਦ ਮਾਰੇ ਗਏ ਨੇ ਤੇ ਸ਼ਸਤਰਾਂ ਦੇ ਟਕਰਾਉਂਦੇ ਹੋਏ ਅੱਗ ਨਿਕਲਦੀ ਹੈ। ਤੇ ਇਸ ਪ੍ਰਕਾਰ ਜੋਰ ਚੰਗ ਨਾਮ ਵਾਲਾ ਸੂਰਮਾ ਇੱਥੇ ਸਾਹ ਸੀ ਉਹਦਾ ਨਾਮ ਦੇ ਦਿੱਤਾ ਅੱਗੇ ਜਾ ਕੇ ਹਣਿਓ ਜੋਰ ਜੰਗਲ ਇਹਦਾ ਨਾਮ ਕਹਿੰਦੇ ਜੋਰ ਜੰਗ ਨਾਮ ਵਾਲਾ ਸੂਰਮਾ ਮਾਰਿਆ ਗਿਆ। ਇਹ ਸਾਰੀ ਫੌਜ ਭੱਜ ਗਈ। ਤਿੰਨ ਦੰਦ ਥੰਬ ਹੈ ਬਕੈ ਦੀਨ ਮੈਨ ਦੰਦਾਂ ਦੇ ਵਿੱਚ ਘਾਹ ਬਣ ਲਿਆ। ਮੂੰਹ ਦੇ ਬੜੇ ਗੀਤਰ ਕਲਕੀ ਅਵਤਾਰ ਨੂੰ ਬਦਲ ਕਹਿ ਕੇ ਸਾਨੂੰ ਬਚਾ ਲਓ ਜੀ। ਇਸ ਤਰ੍ਹਾਂ ਦੇ ਮਤਲਬ ਕਹਿਣੇ ਪਏ ਜੇ
ਮੇਰੇ ਤੈ ਕੋਰਮ ਹੋਰੰਤ ਜੋ ਰਾਜੰ ਭਜੇ ਗਰਭ ਗਰਭੰ ਭਜੇ ਰਾਜ ਸਾਜੰ।
ਅਕੋਰ ਨਾ ਭੇਟਾ ਦਾ ਤੀਜਾ ਪ੍ਰਾਣ ਅਕੋਰ ਅਕੋਰ ਨਾ ਭੇਟਾ ਦਾ ਮੁੰਡਾ ਹੈ। ਇਉਂ ਭੇਟਾ ਲੈ ਕਰਕੇ ਮੇਰੇ ਨੇ ਹੰਕਾਰੀਆਂ ਦਾ ਹੰਕਾਰ ਤੁਰ ਗਿਆ ਤੇ ਰਾਜ ਦੇ ਸਾਧ ਸਾਰੇ ਛੱਡ ਦਿੱਤੇ।
ਮੰਜੇ ਕਾਸ ਮੀਰੀ ਹੱਲੇ ਕਸਵਾਰੀ ਕੁੱਪੇ ਕਾਸਕਾਰੀ ਬੰਦੇ ਸਸਤਧਾਰੀ।
ਤੇ ਉਹ ਕਸ਼ਮੀਰੀ ਕੱਟੇ ਹਨ ਕਾਸਕਾਰ ਦੇ ਪਿੱਛੇ ਹਟ ਗਏ ਹਨ ਤੇ ਕਾਸਕਾਰ ਦੇਸ਼ ਦੇ ਕ੍ਰੋਧ ਵਾਲੇ ਬੜੇ ਬੜੇ ਛੱਤਰੀ ਤੇ ਇਉਂ ਸਾਸੀ ਬੰਦਸ ਮੁਲਕ ਦੇ ਬਲਕਾਰ ਯੋਧੇ ਤੇ ਇਉਂ ਤੇ ਗੋਰਬੰਦ ਮੁਲਕ ਵਾਲੇ ਇਹ ਵੀ ਸਾਰੇ ਮਾਰੇ ਗਏ ਹਨ।
ਗਲੀ ਬੰਸੀ ਗੋਰਬੰਦੀ ਪਤਰੇਤੀ ਮਹਾਮੂਰਖ ਮਹਿੰਦਰ ਰਾਣੀ ਮਜੇਤੀ।
ਇਹ ਉੱਥੇ ਦੀ ਇੱਕ ਮਹਿੰਦਰਾ ਰਾਣੀ ਨੂੰ ਸਾਹ ਸੁਣਦੀ ਉਹ ਮਹਿੰਦਰਾ ਰਾਣੀ ਨੂੰ ਮੰਨਣ ਵਾਲੇ ਮਹਾਮੂਰਖ ਮਜੇਤੀ ਸਵਾਦਾਂ ਚ ਫਸੇ ਰਹਿਣ ਵਾਲੇ ਇੱਧਰ ਉੱਧਰ ਸਾਰੇ ਇਹ ਮਾਰੇ ਗਏ।
ਹਣੇ ਉਸੀ ਤੁਸੀਂ ਚਿੱਤਰ ਚੋਦੋਦੀ ਹਟੇ ਪਰ ਸਤ ਸੁਪੰਤ ਸੋਦੀ।
ਸਾਰੇ ਦੇਸ਼ ਦੇ ਬੜੇ ਬੜੇ ਸੂਰਮਿਆਂ ਦਾ ਨਾਮ ਲੈ ਕੇ ਸਤੂ ਕਹਿੰਦੇ ਰੂਸ ਦੇ ਤੂ ਦੇ ਕਿਰਤ ਕਰਨ ਵਾਲੇ ਤੇ ਬੜੇ ਸੁੰਦਰ ਯੋਧੇ ਇਹ ਵੀ ਸਾਰੇ ਮਾਰੇ ਜਾਣਗੇ। ਪਾਰਸੀ ਅਠੀਲੇ ਦੀ ਬੜੀ ਕ੍ਰੋਧ ਦੇ ਸਹਿਤ ਉਹ ਵੀ ਸਾਸ ਨਹੀਂ ਮਾਰੇ ਜਾਣਗੇ।
ਗੁਰੂ ਘਰ ਗਾਦੀ ਸਿਪਾਹ ਧਾਰੀ ਤੁਲੀ ਮਕਾਲ ਮਾਖਿਆ ਚੁੱਲੇ ਛੱਤਰ ਧਾਰੀ।
ਬੁਰੇ ਆਦਮੀ ਬਗਦਾਦ ਦੇ ਸਿਪਾਹੀ ਇਹ ਬੁਰੇ ਕਹਿਣ ਬਹੁਤੇ ਜ਼ੁਲਮ ਕਰਨ ਵਾਲੇ ਹੋਣਗੇ। ਕੰਧਾਰ ਦੇ ਰਹਿਣ ਵਾਲੇ ਤੇ ਜੋ ਕਲਮਾਸ਼ ਮੁਲਕ ਦੇ ਕੁਲੀ ਤੇ ਛੱਤਰ ਧਾਰੀ ਗੁੱਸੇ ਦੇ ਭਰੇ ਹੋਏ ਇਹ ਸਾਰੇ ਜਿਹੜੇ ਮਦਾਨੇ ਜੰਗ ਵਿੱਚ ਆਏ।
ਉੱਡੇ ਪਾਣ ਗੋਲਮ
ਸ਼ਿਵ ਜੀ ਪ੍ਰਸੰਨਤਾ ਨਾਲ ਨੱਚਣ ਲੱਗਾ ਰਣਵਾਲਾ ਪ੍ਰਾਉਣ ਲੱਗੇ ਧੀਰਜ ਮਾਨ ਸੂਰਮੇ ਸ਼ਹੀਦ ਹੋਏ ਨੇ ਉਹਨਾਂ ਚੋਂ ਚੁਣ ਕੇ ਬਸ਼ਰਾਂ ਵਰਦੀਆਂ ਹਨ। ਇਹ ਸਾਸ ਨਹੀਂ ਕਿਤੇ ਅੰਗ ਭੰਗ ਹੋ ਕੇ ਡਿੱਗੇ ਪਏ ਕਿਤੇ ਰੁੰਡ ਮੁੰਡ ਹੋ ਕੇ ਡਿੱਗੇ ਪਏ ਕਿਤੇ ਸਿਰ ਕਿਤੇ ਧੜ ਕਿਤੇ ਹਾਥੀਆਂ ਦੇ ਸਲਵਾਰ ਅਸਲ ਦੇ ਸਵਾਰ ਜੀ ਲਲਕਾਰ ਰਹੇ ਕਿਤੇ ਘੋੜਿਆਂ ਦੇ ਸੂਰਮੇ ਜਿਹੜੇ ਝੁੰਡਾਂ ਦੇ ਝੁੰਡ ਡਿੱਗੇ ਪਏ ਹਨ ਜੀ। ਇੱਕ ਪਾਸੇ ਹਾਕ ਤੇ ਹਾਕ ਪੈ ਰਹੀ ਹੈ ਇੱਕ ਆਵਾਜ਼ ਨੂੰ ਸੁਣ ਕੇ ਸੂਰਮੇ ਦੇ ਦਿਲ ਧੜਕ ਰਹੇ ਨੇ ਕਈ ਤਸ਼ਮੁਚ ਹੋਏ ਤੜਪ ਰਹੇ ਨੇ ਭੱਜੇ ਫਿਰਦੇ ਨੇ ਸਾਰੀ ਧਰਤੀ ਲਹੂ ਦੇ ਨਾਲ ਪੂਰਨ ਹੋ ਗਏ।
ਸਾਵਲ ਛੰਦ ਅਜੇ ਜੇ ਸੁਮਾਰੇ ਮੇਰੇ ਤੇ ਜੁਹਾਰੇ
ਜੋ ਸਾਹਮਣੇ ਖੜੇ ਹੋਈ ਮਾਰੇ ਗਏ ਜੋ ਹਾਰੇ ਨੇ ਉਹ ਆਣ ਕੇ ਭੇਡਾਂ ਦੇ ਕੇ ਨਾਲ ਮਿਲ ਗਏ।
ਜੈ ਸਰ
ਗੁਣਾਂ ਸਾਰਿਆਂ ਨੂੰ ਨਾ ਲੈ ਕੇ ਕਰਦੀ ਉਤਾਰ ਇਹੋ ਰੰਗ ਨਸ਼ੇ ਹੋਏ ਭਾਵ ਬਹੁਤ ਬਹੁਤੀ ਵਧਦੀ ਜਾ ਰਹੀ ਹੈ ਜੋ ਸਨਾਗਤ ਹੋਏ ਨੂੰ ਮੁਕਾਬਲਾ ਵਧਦਾ ਜਾਂਦਾ ਹੈ ਇੰਨਾ ਦਾਨ ਦਿੱਤਾ ਜਿਹਨੂੰ ਕੋਈ ਵੀ ਕਮੀ ਕਹਿ ਨਹੀਂ ਸਕਦਾ ਸਾਰੇ ਰਾਜੇ ਪ੍ਰਸੰਨ ਹੋ ਰਹੇ ਜਿੱਤ ਦੇ ਨਗਾਰੇ ਵੱਜ ਗਏ ਸਾਰਿਆਂ ਨੇ ਸੋਚਿਆ ਵੀ ਦਾਨੀ ਸਵਾਲ ਉਹਨਾਂ ਦੀ ਬੁੱਧੀ ਹੀ ਬਦਲ ਗਈ ਇਸ ਪ੍ਰਕਾਰ ਨਾਲ ਹੋ ਗਏ ਖੁਰਾਸਾਨ ਦੇਸ਼ ਜਿੱਤ ਲਿਆ ਸਾਰੇ ਵੈਰੀਆਂ ਨੂੰ ਆਪਣੇ ਨਾਲ ਰਲਾ ਲਿਆ ਤੇ ਇਸ ਪ੍ਰਕਾਰ ਸਭ ਨੂੰ ਆਪਣਾ ਮੰਤਰ ਯੰਤਰ ਦੇ ਦਿੱਤਾ ਕਰਕੇ ਅਵਤਾਰ ਆਪ ਧੌਸਾ ਮਾਰ ਕਰਕੇ ਨਾ ਤੁਰ ਪਏ ਬਹੁਤ ਸਾਰਾ ਦਲ ਉਹਨਾਂ ਦੇ ਨਾਲ ਮਿਲਿਆ ਹੋਇਆ ਤਲਵਾਰਾਂ ਵਾਲੇ ਕਈ ਪੱਖਿਆਂ ਵਾਲੇ ਨੇ ਕਈ ਕ੍ਰੋਧ ਨਾਲ ਭਰੇ ਹੋਏ ਲੜ ਪਿੜ ਕਰਕੇ ਮਰਨ ਵਾਲੇ ਹਨ ਧਰਤੀ ਕੰਬ ਗਈ ਕਿਉਂਕਿ ਸ਼ੇਸ਼ ਨਾਗ ਘਬਰਾਇਆ ਹੋਇਆ ਜਾਪਦਾ ਘੋਰ ਯੁੱਧ ਵਿੱਚ ਘੋੜਿਆਂ ਦੇ ਘੁੰਡੂਆਂ ਦੇ ਛਟਕਾਟ ਹੋ ਰਹੇ ਨੇ ਤੇ ਉਹਨਾਂ ਕਰਕੇ ਸ਼ੇਸ਼ ਨਾਗ ਅਨੰਤ ਵਿਆਕੁਲ ਹੋ ਰਿਹਾ ਹੈ ਸੂਰਮੇ ਤੀਰ ਛੱਡਦੇ ਨੇ ਕ੍ਰੋਧ ਨਾਲ ਯੁੱਧ ਕਰਦੇ ਨੇ ਗੰਜ ਦੇ ਲਲਕਾਰੇ ਮਾਰਦੇ ਨੇ ਯੋਧਾ ਗੁੱਸਾ ਪਾ ਕੇ ਮੂੰਹ ਮਾਰ ਲੋ ਕਹਿ ਰਹੇ ਨੇ ਸੂਰਮੇ ਆਪਣੇ ਆਪਣੇ ਗ੍ਰਹਿਣ ਚਰਨਾਂ ਨੂੰ ਝੜਦੇ ਨੇ ਗ੍ਰਹਿਣ ਨਾਮ ਸਾਹਿਬ ਜੀ ਗ੍ਰਹਿਣ ਦਾ ਅਰਥ ਭਾਵੇਂ ਥੋੜਾ ਹੁੰਦਾ ਹੈ ਤੇ ਥੋੜੇ ਤੋਂ ਭਾਵ ਕੀ ਹੈ ਜਗਮ ਤੇ ਇਸ ਪ੍ਰਕਾਰ ਹੈ ਇਹਦੇ ਲਈ ਜਗਮ ਲਈ ਦਿਨ ਦਾ ਵਰਤਣਾ ਜਿਹੜਾ ਹੈ ਉਹ ਸਾਹਸੀ ਵਿਰੋਧ ਨੂੰ ਜਦਾ ਪ੍ਰਕਰਨ ਅਰਥ ਹੋਇਆ ਤੇ ਉਹ ਅਰਥ ਕਰਾਂਗੇ ਗ੍ਰਹਿਣ ਦਾ ਅਰਥ ਥੋੜਾ ਹੋਊਗਾ ਇੱਕੇ ਨਾਲ ਯੁੱਧ ਵਿੱਚ ਆਇਆ ਤਾਂ ਗ੍ਰਹਿਣ ਦਾ ਅਰਥ ਘਾਹ ਹੋਇਆ ਇਸ ਕਰਕੇ ਘਾਹ ਜਿਹੜਾ ਹੈ ਜਗਮ ਜਿਹੜਾ ਹੈ ਇਹ ਬੋਲ ਸੂਰਮੇ ਆਪਣੇ ਉੱਤੇ ਜਗ ਨੂੰ ਝੜਦੇ ਤੇ ਦੂਜਿਆਂ ਦੇ ਉੱਤੇ ਬਹੁਤੇ ਜਗਮਾਂ ਦੇ ਘਾਉ ਫੱਟ ਮਾਰਦੇ ਤੇ ਇਸ ਪ੍ਰਕਾਰ ਸਿਰ ਉੱਪਲੇ ਖੱਬਰ ਘਟਾ ਕਰਕੇ ਜੀ ਸਿਰ ਉੱਪਰਲੇ ਖੱਬਰ ਘਟਾ ਕਰਕੇ ਤੋਪ ਦੇ ਸਰੀਰ ਜਿਹੜੇ ਉੱਪਰਲੀਆਂ ਜਿਹੜੀਆਂ ਵਰਤਾਂ ਸਜੋਆ ਹਨ ਉਹ ਸਾਰੀ ਕਟਪੂਰ ਮੈਰ ਮਾਰ ਪੈ ਰਹੀਆਂ ਹਨ ਤਲਵਾਰਾਂ ਵੱਜ ਰਹੀਆਂ ਹਨ ਉਹਨਾਂ ਚੋਂ ਸਾਹਸ ਦੀ ਆਵਾਜ਼ ਥੱਕ ਥੱਕ ਦੀ ਆ ਰਹੀ ਹੈ ਬਹੁਤ ਸਾਰੀਆਂ ਵੱਡੀਆਂ ਗਿਰਜਾਂ ਜਿਹੜੀਆਂ ਆਕਾਸ਼ ਦੇ ਵਿੱਚ ਉਹ ਰੰਤ ਬੋਲ ਰਹੀਆਂ ਡਾਕੀਆਂ ਉੱਚੀ ਆਵਾਜ਼ ਨੂੰ ਫਲਕਾਰੀਆਂ ਮਾਰ ਰਹੀਆਂ ਹਨ ਬਹੁਤ ਸਾਰੀਆਂ ਮੁਰਗਾਂ ਬੜੀਆਂ ਸੁੰਦਰ ਜਾਣ ਕੇ ਸਮਾਨ ਨੂੰ ਫਿਰ ਰਹੀਆਂ ਹਨ ਸੁਭਾ ਸੂਰ ਨੇ ਜੋ ਜਨ ਕਮਲੋ ਦੇਖ ਕਰਕੇ ਸ਼ਰਣੀ ਆ ਲੱਗੀਆਂ ਸੂਰੀ ਦੇਵਤੀਆਂ ਇਸਤਰੀਆਂ ਮਨ ਭਾਉਂਦੇ ਗੀਤ ਗਾਉਂਦੀਆਂ ਫਿਰਦੀਆਂ ਮੁੱਖ ਨਾਲ ਮੁੱਖ ਤੋਂ ਗਾਉਂਦੀਆਂ ਬਹੁਤ ਸਾਰੇ ਕਪੜਾਂ ਨੂੰ ਪੂਰਨ ਕਰਕੇ ਭਾਵ ਪੂਰੀ ਤਰ੍ਹਾਂ ਹਾਰ ਸ਼ਾ ਲਗਾ ਕੱਪੜਾ ਫਿਰਦੀਆਂ ਹਨ ਕਸ਼ਰਾਂ ਸੂਰਮੇ ਵੇਖਦੇ ਨੇ ਸ਼ਿਵਜੀ ਤਰ੍ਹਾਂ ਦਾ ਹਾਰ ਪਾ ਰਿਹਾ ਹੈ ਤੇ ਇਹੋ ਸਾਹਸੀ ਪ੍ਰਿਕਰੀ ਕਖਿਆਰੀ ਸਵਰਗੀ ਅਪਸਰਾ ਦਾ ਸਵਰਗੀ ਨਿਸ਼ਵਾ ਅਪਸਰਾ ਰਣ ਵਿੱਚ ਨੱਚ ਰਹੀਆਂ ਹਸਾਉਂਦੀਆਂ ਫਿਰ ਰਹੀਆਂ ਹਨ ਸੂਰਮੇ ਜੋਧੇ ਆਦਿ ਨੂੰ ਇਹ ਜੋ ਰਣਵੀਰ ਜੋਧੇ ਫੌਜ ਸਾਥ ਜੀ ਤੇ ਉਹ ਚਾਹੁੰਦੇ ਸ਼ਸਤਰਾਂ ਨਾਲ ਬੈਰੀਆਂ ਨੂੰ ਖੱਟ ਲਾਉਂਦੇ ਨੇ ਇਸ ਤਰ੍ਹਾਂ ਯੁੱਧ ਕਰਕੇ ਪੱਛਮੀ ਦਿਸ਼ਾ ਜਿੱਤ ਕਰਕੇ ਪਰਮ ਪੂਰਾ ਕਰ ਲਿਆ ਹੈ ਤੇ ਜਿਸ ਪ੍ਰਕਾਰ ਇਹ ਮਹਾਨ ਜੋਧੇ ਨੇਕ ਰੰਗ ਜੀ ਨੇ ਜਦੋਂ ਸਾਧ ਜੀ ਸਾਰੇ ਪੱਛਮ ਦਿਸ਼ਾ ਨੂੰ ਜਿੱਤ ਲਿਆ ਫਿਰ ਦੱਖਣ ਦਾ ਧਿਆਨ ਆਇਆ ਨੇਕ ਰੰਗ ਜੀ ਨੂੰ ਜਿਵੇਂ ਜਿਵੇਂ ਉੱਥੇ ਯੁੱਧ ਹੋਇਆ ਤਿਵੇਂ ਤਿਵੇਂ ਹੀ ਸਤਿਗੁਰੂ ਮਹਾਰਾਜ ਕਿਲੇ ਦਾ ਵਿਖਿਆਨ ਕਰਦੇ ਹਾਂ ਯੁੱਧ ਦਾ ਸਾਹ ਸੁਣੀ ਤੇ ਇਸ ਪ੍ਰਕਾਰ ਸਿਮਰਨ ਕਰਦਿਆਂ ਜੋਗਣੀਆਂ ਜੈਕਾਰ ਕਰ ਰਹੀਆਂ ਹਨ ਕੱਲ ਕੰਪਤ ਭੀਰ ਜਿਹੜੇ ਭੀਰੂ ਨੂੰ ਕਾਇਲ ਉਹ ਅਭੀਰ ਬਿਆਮ ਸੂਰਮੇ ਅਤੇ ਕਾਲ ਦਾ ਡਰ ਮੰਨ ਕਰਕੇ ਕੰਬ ਰਹੇ ਹਨ ਧਰਤੀ ਤੇ ਬੋਲੇ ਕਰ ਰਹੀ ਹੈ ਧਰਤੀ ਜਿਹੜੀ ਹੈ ਦੇਵਤੇ ਦੇਖਦੇ ਧਨ ਧਨ ਕਰਦੇ ਜਾਣਦੇ ਨੇ ਬੜੀ ਡਰਾਉਣੀ ਪ੍ਰਭਾ ਵਾਲੀ ਕਪਾਲੀ ਕਲਕਾਰੀਆਂ ਮਾਰ ਰਹੀ ਹੈ ਫੜ ਕਰਨ ਵਾਲੇ ਅਸਤਰ ਸ਼ਸਤਰਾਂ ਨੂੰ ਵਰਕਾ ਰਹੇ ਹਨ ਬਰਖ ਹੀ ਹੋ ਰਹੀ ਹੈ ਮਾਨੋ ਤੀਰਾਂ ਦੀ ਵੀਰ ਬਹਾਦਰ ਜਿਹੜੇ ਹੈ ਘੱਲਤ ਝੱਲਤ ਜੋਧ ਜੁਟਮ ਤੇ ਇਸ ਘੋੜਿਆਂ ਨੂੰ ਮਾਰ ਕੇ ਯੋਧੇ ਯੁੱਧ ਵਿੱਚ ਸ਼ਸਤਰ ਅਸਤਰਾਂ ਨੂੰ ਆਪਣੇ ਉੱਤੇ ਝੱਲਦੇ ਵੀ ਹਨ।
ਚੜੀ
ਹੋਈ ਸਾਰੀ ਕਪਾਲੀ ਦੇਵੀ ਕਰਕਾਰੀ
ਪੈਰ ਕੰਨੀ ਦੂਜੇ ਦੇ ਰਹਾ ਖੇਤੀ ਵਗੈ ਔਰ ਬਸ ਸੁਣੀ ਤੇ ਇਹ ਸ਼ਾਸਨ ਜੀ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੱਛਮੇ ਜੀਤ ਦੱਖਣ ਉਜਾੜ ਪੱਛਮ ਨੂੰ ਜਿੱਤਿਆ ਦੱਖਣ ਨੂੰ ਉਜਾੜ ਕੇ ਰੱਖ ਦਿੱਤਾ। ਕੋਪੇ ਉਹ ਪੱਛਮ ਕੱਲ ਗਈ ਬਾਹਰ ਫਿਰ ਥੋੜਾ ਗੁੱਸੇ ਵਿੱਚ ਆ ਗਏ ਇਹ ਪਹੁੰਚ ਗਏ ਦਾਸ ਜੀ ਤੇ ਪੂਰਵ ਦਿਸ਼ਾ ਵੱਲ ਰੁਕ ਹੋ ਗਿਆ। ਅਜੈਤ ਪੁੱਤਰ ਰਣਜੀਤ ਨਿਸ਼ਾਨ ਨਗਾਰੇ ਵੱਜਣ ਲੱਗ ਪਏ ਮਗਰ ਦੇਸ਼ ਦੇ ਰਾਜੇ ਨੇ ਭਾਰੀ ਯੁੱਧ ਕੀਤਾ ਜੋ 14 ਵਿਦਿਆ ਦਾ ਖਜ਼ਾਨਾ ਚੌਦਾਂ ਵਿਦਿਆ ਲੈਣ ਵਾਲਾ ਇਹੋ ਜਿਹੇ ਰਾਜੇ ਵੀ ਚੱਕਰ ਨੇ ਉਹਨਾਂ ਨੇ ਵੀ ਸਾਹ ਸੀ ਚਾਟਾ ਛਕਾਉਂਦੇ ਜਾਣਾ ਹੈ। ਬੰਗ ਦੇਸ਼ ਵਾਲੇ ਕੁਲਿੰਗ ਦੇਸ਼ ਵਾਲੇ ਅੰਗ ਦੇਸ਼ ਵਾਲੇ ਉਹ ਕਦੇ ਵੀ ਨਹੀਂ ਜਿੱਤੇ ਗਏ ਜਿਹੜੇ ਉਹ ਵੀ ਜਿੱਤ ਲੈਣੇ ਨੇ ਮੁਰੰਗ ਅਗਰ ਤੇ ਅੱਗੇ ਸਾਸਵੀ ਨੇਪਾਲ ਜਿਹੜੀ ਹੈ ਨੇਪਾਲ ਦੇ ਰਾਜੇ ਨੂੰ ਵੀ ਜਿੱਤਣੇ ਨੇ ਕਲੰਕ ਨੇ ਸਾਰੇ ਦੇਸ਼ਾਂ ਦੇ ਪੁਰਾਣੇ ਨਾਮ ਲਏ ਨੇ। ਇਹ ਕਿਉਂ ਸਾਸ ਜੀ ਕਿਉਂ ਸ਼ਜਾਦਾ ਕਰਨਾ ਦੇ ਇਕਾਪ ਭਾਵ ਭਾਵ ਸਾਰਿਆਂ ਇਲਾਕਿਆਂ ਦੇ ਰਾਜਿਆਂ ਨੂੰ ਬੜਾ ਭਾਵ ਉਪਾਵ ਜਤਨ ਕਰਕੇ ਮਾਰ ਸੁੱਟੇ ਤੇ ਨਾ ਨਾ ਸੁਣ ਵਾਲੇ ਜਿਹੜੇ ਸੀ ਮਾਰੇ ਵੀ ਕਰੇ ਸੁ ਉਪਾਵ ਬੜੇ ਜਤਨ ਦੇ ਨਾਲ ਮਾਰ ਦਿੰਦੇ ਖੰਡੇ ਨਾ ਨਾ ਸੁਣ ਵਾਲੇ ਤੁਰੰਤ ਬੇਅੰਤ ਯੋਧੇ ਉਹ ਨਾਸ਼ ਕਰ ਦਿੱਤੇ ਪੂਰਵ ਪ੍ਰੰਤ ਤੱਕ ਸਾਰਾ ਇਲਾਕਾ ਸਾਰਿਆਂ ਪਾਸੋਂ ਖੋਲਿਆ ਕਰ ਕੇ ਇਹ ਹਾਲ ਕਰ ਦੇਣੀ ਹੈ ਆਪਣੇ ਹੱਥ ਵਿੱਚ ਲੈ
ਲੈਣਾ
ਮੰਦਬੁੱਧੀ ਵਾਲੇ ਰਾਸ਼ ਨੂੰ ਦੇਸ਼ ਤੋਂ ਬਾਹਰ ਕੱਢ ਲੈਣਾ ਫਿਰ ਕਲਗੀ ਅਵਤਾਰ ਨੇ ਕ੍ਰੋਧ ਨਾਲ ਪੁੱਤਰ ਦਿਸ਼ਾ ਵੱਲ ਜਾਣਾ ਹੈ ਜੀ। ਮਵਾਸਥਾਨ ਦਾ ਆਖੀ ਦਾ ਆਖੀ ਰਾਜੇ ਨੇ ਯੁੱਧ ਕੀਤਾ ਨਾ ਕੰਢੇ ਜਾਣ ਵਾਲੇ ਪੁਰਾਣਾ ਖਰਾਟ ਖੂਨੀ ਰਾਜਿਆਂ ਨੂੰ ਟੋਟੇ ਟੋਟੇ ਕਰ ਸਕਿਆ ਜੀ। ਨਾਟਕ ਦੇ ਅੰਦਰ ਇਤੀ ਨਾਮ ਸਮਾਪਤੀ ਹੈ ਕਲਕੀ ਅਵਤਾਰ ਦੇ ਪੂਰਵ ਦਾ ਜੰਗ ਜਿੱਤਿਆ ਸਮਾਪਤ ਕੀਤਾ ਇਸ ਅਧਿਆਇ ਦਾ ਨਾਮ ਤੀਜਾ ਅਧਿਆਇ ਹੈ ਜੀ। ਹੁਣ ਚੌਥੇ ਅਧਿਆਇ ਤੇ ਗੱਲ ਜਿਸ ਤਰ੍ਹਾਂ ਪੂਰਵ ਦਿਸ਼ਾ ਤੇ ਪਟਨ ਸ਼ਹਿਰ ਆਦਿ ਨੂੰ ਕਪਟ ਉਜਾੜ ਪਾੜ ਕੇ ਛੱਡਣਾ ਹੈ ਖੰਡੇ ਅਖੰਡ ਕੱਟੇ ਅਖੰਡ ਨਾ ਕੱਟੇ ਜਾਣ ਵਾਲੇ ਕੱਟੇ ਨਾ ਖੰਡੇ ਜਾਣ ਵਾਲੇ ਉਹਨਾਂ ਦੇ ਟੁਕੜੇ ਟੁਕੜੇ ਅਖੰਡ ਦੇ ਟੁਕੜੇ ਕਰ ਦਿੱਤੇ ਫੱਟੇ ਅਖੰਡ ਤੇ ਨਾ ਫੱਟੇ ਜਾਣ ਵਾਲਿਆਂ ਨੂੰ ਫੱਟਿਆ ਅਖੰਡਾਂ ਨੂੰ ਖੰਡ ਖੰਡ ਕਰ ਦਿੱਤਾ ਬੜਾ ਘੁਸਾਨ ਦਾ ਯੁੱਧ ਮੱਚਿਆ ਧੌਸੇ ਨਗਾਰੇ ਵੱਜੇ ਜੀ ਲੜਾਕੇ ਸੂਰਮੇ ਜੰਗ ਚ ਲੁੱਟਦੇ ਜੋ ਤੀਰ ਛੱਡਦੇ ਨੇ ਲੜਦੇ ਹੋਏ ਲਲਕਾਰਦੇ ਹਨ ਭਜੰਤ ਭੀਰ ਭੀਰ ਡਰ ਨਾਲ ਪਹਾੜ ਘਬਰਾਏ ਵਜੇ ਕੈਦ ਤੋਂ ਭੱਜੇ ਜਾ ਰਹੇ ਭਗਵੰਤ ਘਾਏ ਤੇ ਜੋ ਫੱਟ ਖਾ ਕੇ ਡਿੱਗੇ ਨੇ ਉਹ ਫੱਟਾਂ ਦੇ ਵਿੱਚੋਂ ਜਦੋਂ ਸਾਹ ਸੰਗੀਤ ਖੂਨ ਨਿਕਲਿਆ ਭੱਕ ਭੱਕ ਦੀ ਆਵਾਜ਼ ਲਹੂ ਦੀ ਆਉਂਦੀ ਹੈ ਡਿੱਗੇ ਅਘਾਏ ਡਿੱਗੇ ਹੋਏ ਜਮ ਖਾ ਕੇ ਸਾਜਾ ਨੂੰ ਸਜਾਉਂਦੇ ਬੰਦੂਕਾਂ ਨੂੰ ਮਾਰ ਦੇ ਡਰ ਨੂੰ ਧਾਰਨ ਕੀਤੇ ਲਹੂ ਦੀਆਂ ਭੱਜੇ ਹੋਏ ਸੂਏ ਰੰਗ ਵਾਲੇ ਭੂਤ ਪ੍ਰੇਤ ਨੱਚ ਰਹੇ ਹਨ ਵਿਤਾਲ ਵਿਕਾਰ ਹੈ ਕਾਲੀ ਕਹਿ ਕਹਿ ਕਰਕੇ ਹੱਸਦੀ ਹੈ ਤੇ ਇਸ ਗੁਰਗੰਤ ਵਿਤਾਲ ਕਹੰਤ ਕਾਲ ਦੰਕੰਤ ਡੌਰ ਤੇ ਇਹੋ ਸਾਸ ਜੀ ਰੁਦਰ ਦਾ ਡੌਰ ਖੜਕ ਰਿਹਾ ਭਾਵ ਸ਼ਿਵ ਜੀ ਦਾ ਉਹਨਾਂ ਦੇ ਨੇਤਰ ਚੋਂ ਅੱਗ ਦੀਆਂ ਲਾਡਾਂ ਨਿਕਲ ਰਹੀਆਂ ਹਨ
ਭਾਜੰਤ ਭੀਰ ਤਜ ਭੀਰ ਖੇਤ ਨਾ ਚੰਤ ਭੂਤ ਬੈਤਾਲ ਪ੍ਰੇਤ
ਲੋਕ ਜਦ ਭੂਮੀ ਨੂੰ ਛੱਡ ਕੇ ਭੱਜਣ ਲੱਗੇ ਨੇ ਭੂਤ ਪ੍ਰੇਤ ਸਾਸ ਜੀ ਨੱਚਣ ਲੱਗੇ ਨੇ ਤੇ ਇਹੋ ਕਿਰਿਆ ਕਰਦਾ ਦੰਦ ਮਾਲਾ ਨੂੰ ਕਹਿੰਦਾ ਸ਼ਿਵ ਜੀ ਉੱਤੇ ਪਾਉਣ ਲੱਗਾ ਕਿਉਂ ਕ੍ਰੀੜਿਤ ਕਰਦਾ ਭਾਵ ਇਹ ਕ੍ਰੀੜਾ ਕਰਦਾ ਤੇ ਰੁੰਡਾ ਦੀ ਮਾਲਾ ਪਹਿਨਣ ਲੱਗਾ। ਅਪਛਰਾ ਬਹਾਦਰੀ ਦੇ ਕਰਕੇ ਸ਼ਕ ਪ੍ਰਸੰਨ ਹੋ ਕੇ ਸੂਰਮਿਆਂ ਨੂੰ ਬਣ ਰਹੀਆਂ ਹਨ। ਉਹਨਾਂ ਦੇ ਫੱਟਾਂ ਵਿੱਚੋਂ ਭਾਵੇਂ ਲਹੂ ਡਿੱਗਦਾ ਹੈ ਤੇ ਇਉਂ ਸਾਧ ਸਿੰਘ ਪੂਰ ਚੌਕ ਦੇ ਨਾਲ ਨੱਚ ਰਹੇ ਨੇ। ਸ਼ਿਵਜੀ ਨੱਚ ਰਿਹਾ, ਡੌਰੂ ਕੜਕਾ ਰਿਹਾ ਤੇ ਇਉਂ ਪਾਰਕ ਦੀ ਪਸੰਦ ਤੇ ਰੁੰਡਮਾਲਾ ਸਿਰਾਂ ਦੀ ਪਾ ਰਹੀ ਹੈ। ਤੇ ਇਉਂ ਕੰਧਰਵ ਸਿੱਧ ਕਾਰਨ ਘੱਟ ਤੇ ਪ੍ਰਸਿੱਧ ਕਵੀ ਇਹ ਸਾਰੇ ਸੂਰਮਿਆਂ ਦੀ ਕੀਰਤੀ ਲਈ ਕਵਿਤਾ ਕਥਨ ਕਰ ਰਹੇ ਹਨ। ਸਿੱਧ ਲੋਕ ਸੋਭਾ ਕਰਦੇ ਹਨ।
ਗਾਵੰਤ ਬੀਨ ਬੀਨਾ ਭਜੰਤ ਰਿਜੰਤ ਦੇਵ ਮਨ ਮਨ ਦੁਲੰਤ।
ਬੀਨ ਚਤਰ ਅਪਛਰਾਂ ਗੀਤ ਗਾਉਂਦੀਆਂ ਵਜਾਉਂਦੀਆਂ ਬੀਣਾ ਵਜਾਉਂਦੀਆਂ ਜਿਨ੍ਹਾਂ ਦੇ ਰੂਪ ਨੂੰ ਵੇਖ ਕਰਕੇ ਦੇਵਤੇ ਵੀ ਪ੍ਰਸੰਨ ਹੋ ਰਹੇ ਹਨ, ਮੁਨੀ ਜਨਾਂ ਦੇ ਮਨ ਡੋਲ ਰਹੇ ਹਨ।
ਗੁੰਜਿਤ ਤਜਿੰਦਰ ਹੈ ਵਰਿਆ ਸੰਤ ਕੁਲਤ ਸੁਭਾ ਮਾਰੂ ਭਜੰਤ।
ਤਜਿੰਦਰ ਵੱਡੇ ਵੱਡੇ ਹਾਥੀ ਝੁਗਾੜਾ ਮਾਰਦੇ ਅਣਗਿਣਤੀ ਬੜੇ ਚੰਗੇ ਘੋੜੇ ਹਿੰਟਦੇ ਨੇ। ਸੁਭਾ ਮੰਤਰੀ ਸੂਰਮੇ ਮਾਰੇ ਗਏ ਬੋਲਦੇ ਨੇ, ਮਾਰੂ ਬਾਜੇ ਵੱਜਦੇ ਹਨ। ਇਧਰੀ ਆਵਾਜ਼ ਪੈਦਾ ਹੋ ਰਹੀ ਹੈ ਕਿ ਸਾਰੀਆਂ ਦਿਸ਼ਾ ਵਿੱਚ ਭਰ ਗਈ, ਧਰਤੀ ਉੱਤੇ ਧਰਮ ਦੀ ਮਾਣ ਹੋ ਰਹੀ ਸੀ ਜਿਸ ਕਰਕੇ ਮਹਿੰਦਰ ਵੱਡੇ ਵੱਡੇ ਪਹਾੜ ਡੋਲਣ ਲੱਗ ਪਏ ਸੀ।
ਭੂਮੀ
ਵਿੱਚ ਖੂਨੀ ਤਲਵਾਰਾਂ ਖੁੱਲ ਗਈਆਂ, ਤੀਰ ਸੁੱਟ ਰਹੇ ਨੇ, ਸੂਰਮੇ ਸੰਗ ਹੋ ਕੇ ਜੁੱਧ ਵਿੱਚ ਜੁੱਟੇ ਹੋਏ। ਇਹ ਹੱਥ ਹੋ ਰਹੀ ਹੈ ਜਿਨ੍ਹਾਂ ਦੇ ਮਨ ਨੂੰ ਸਦਾ ਭੇਜੇ ਗਏ ਨੇ ਉਹ ਸੂਰਮੇ ਸ਼ਹੀਦ ਹੋਏ। ਅਪਛਰਾ ਸੂਰਮੇ ਨੂੰ ਬਣ ਲਈ, ਉਤਸ਼ਾਹ ਦੀਆਂ ਭਰੀਆਂ ਆਕਾਸ਼ ਵੀ ਕਰੀਆਂ।
ਸਰਕੰਤ ਸੇਲ ਪ੍ਰਕੰਤ ਬਾਣ ਹਰਕੰਤ ਗੁਰੂਰ ਪ੍ਰਕੰਤ ਜਵਾਨ।
ਇਹ ਉਹ ਬਰਸ਼ਾਂ ਨੂੰ ਅੱਗੇ ਬਲ ਨੂੰ ਧੱਕ ਧੱਕ ਕਰਕੇ ਨਾ ਤੀਰਾਂ ਦੀ ਵਰਖਾ ਕਰ ਰਹੇ ਨੇ। ਅਪਸ਼ਰਾਂ ਪ੍ਰਸੰਨ ਹੋ ਰਹੀਆਂ ਨੇ ਤੇ ਇਹੋ ਸਾਸੀ ਸੂਰਮਿਆਂ ਨੂੰ ਪਰਖ ਰਹੀਆਂ ਹਨ।
ਬਾਜੰਤ ਢੋਲ ਡਾਉਂ ਕੁਰਾਜ ਨਾਚੰਤ ਭੂਤ ਭੈਰੋ ਕਪਾਲ।
ਡਾਉਣੇ ਡਾਉਂ ਢੋਲ ਵੱਜ ਰਹੇ, ਡਰਾਉਣੀ ਸ਼ਕਲ ਵਾਲੇ ਭੈਰੋ ਭੂਤ ਪ੍ਰੇਤ ਆਦਿ ਨੱਚ ਰਹੇ ਹਨ।
ਕਰੜੰਤ ਹਰਸ ਕਰੜੰਤ ਖੋਲ ਕਿਰਤਨ ਕਰੜੰਤ ਦੀਪ ਕਰੜੰਤ ਝੋਲ।
ਇਹ ਇਹੋ ਸਾਸੀ ਕੱਲਾਂ ਦੀ ਕਿਰਪਾਰ ਸੁਣਾਈ ਦੇ ਰਹੀ ਹੈ, ਕਣਕਾਂ ਦੇ ਪੋਦੀਆਂ ਦੇ ਟੀਕੇ ਸਾਸੀ ਤਰਕ ਰਹੇ ਨੇ, ਝਗੜਿਆਂ ਦਾ ਝੋਲ ਐਸਾ ਬਦਲਿਆ ਹੈ।
ਦੜੰਤ ਦੀ ਤਨੂ ਦੁਰੰਤ ਹਣੰਤ ਵਾਸ ਹਸ ਤੁਮ ਮਹੰਤ।
ਦੜੰਤ ਬੇਅੰਤ ਹੀ ਬੜੇ ਭਾਰੇ ਜਗੜੇ ਗਏ, ਦਬ ਗਏ ਮਹੰਤ ਲੋਕ ਹਿੜ ਹਿੜ ਕਰਕੇ ਹਾਸੇ ਹੱਸ ਰਹੇ ਨੇ, ਜਿਨ੍ਹਾਂ ਦੀ ਜਾਨ ਸੁੱਕੀ ਰਹੀ ਸੀ, ਕੋਈ ਭਜਨ ਨਹੀਂ ਸੀ ਕਰ ਦਿੰਦਾ। ਤੇ ਇਹੋ ਸਾਧਵੀ ਜਿਹੜੇ ਡੇਰਿਆਂ ਵਿੱਚ ਰਹਿ ਕਰਕੇ ਕੇਵਲ ਸਿਮਰਨ ਭਜਨ ਕਰਨ ਵਾਲੇ ਸ਼ਾਂਤ ਲੋਕ ਸਨ, ਕਰਨ ਜੋਗੇ ਕੁਛ ਨਹੀਂ ਸੀ ਵਿਚਾਰੇ। ਉਹ ਹਿੜ ਹਿੜ ਕਰਕੇ ਆਉਂਦੇ ਵੀ ਚੰਗਾ ਹੁਣ ਸਮਾਂ ਵਧੀਆ ਆਇਆ, ਧਰਮ ਦਾ ਰਾਜ ਹੋਇਆ ਹੈ।
ਉਤਪੁਜ ਛੰਦ ਰਹਾ ਸੰਤ ਪਾਲਮ ਸੁਭਾ ਸਿੰਘ ਛਕਾਲਮ ਸੁਭਾ ਸਿੰਘ ਜਵਾਲਮ ਮਨਾਂ ਨੂੰ ਕਰਾਲਮ।
ਸ਼ਿਵ ਜੀ ਹੱਸਦੇ ਛਤਾਲਿਕ ਰਾਜ ਇਹ ਲੋਕ ਉਸਤ ਕਰਦੇ ਨੇ, ਅੱਗ ਦੇ ਤੇਜ ਵਾਂਗੂ ਚਿਹਰੇ ਦਾ ਪ੍ਰਕਾਸ਼ ਹੈ। ਅਨਾਮਨ ਅੰਨ ਜਮਾ ਅਮਨ ਦੁੱਖ ਤੋਂ ਬਿਨਾਂ ਡਰਾਉਣੇ ਰੂਪ ਵਾਲਾ ਹੈ।
ਮਹਾਂਦੁਖ ਧਾਰੇ ਜ਼ੁਲਮ ਦੁੱਖ ਤਾਰੇ
ਪ੍ਰਕਾਸ਼ ਦੀ ਮਾਲਾ ਹੈ, ਮਾਨੋ ਇਹ ਪ੍ਰਕਾਸ਼ ਕਰਨ ਵਾਲਾ ਹੈ, ਪਰਮਾਨ ਸੁੰਦਰ ਤੇ ਡਰਾਉਣਾ ਰੂਪ ਹੈ ਜੀ। ਹੱਥ ਵਿੱਚ ਖੜਕ ਧਰਿਆ ਤਿੰਨਾਂ ਲੋਕਾਂ ਦਾ ਮਾਨ ਰੂਪ ਹੈ, ਬੜਾ ਭਾਰਾ ਦਾਨ ਦਿੱਤਾ ਹੈ, ਮੌਜ ਦੇ ਭਰੇ ਮਨ ਵਾਲਾ ਹੈ ਜੀ।
ਅੰਜਨ ਛੰਦ ਅਜੀਤੇ ਜੀਤ ਜੀਤ ਭੱਜ ਪੀਰ
ਤੇ ਜਿਉਂ ਸਾਧੇ ਨਾ ਜਿੱਤੇ ਜਾਣ ਵਾਲਿਆਂ ਨੂੰ ਜਿੱਤ ਜਿੱਤ ਕਰਕੇ ਜਿਹੜੇ ਕਾਇਰ ਨਹੀਂ ਸਨ ਤੇ ਉਹ ਵੀ ਕਾਇਰ ਹੋ ਕਰਕੇ ਨਾ ਭੱਜ ਗਏ ਹਨ, ਐਸਾ ਧਿਆਨ ਰੂਪ ਦੇਖ ਕੇ ਸਿਧਾਰੇ
ਸਿਧਾਰੇ
ਉਹ ਵੀ ਕਿਉਂ ਸਾਧ ਨਹੀਂ ਭੱਜ ਕਰਕੇ ਨਾ ਚੀਨ ਦੇ ਰਾਜ ਕੋਲ ਜਾਣ। ਚੀਨ ਦਾ ਰਾਜ ਵੱਡਾ ਹੈ ਤੇ ਸਭਨਾਂ ਦਾ ਸਾਥੀਆਂ ਦਾ ਸਾਥੀ, ਭਾਵ ਕਿ ਉਹ ਨਾ ਰਾਜ ਤੁਰ ਪਏ ਨੇ ਜੋ ਸਭਨਾਂ ਸਾਥੀਆਂ ਦੇ ਸਾਥੀ ਹਨ। ਤੇ ਜੋ ਰਾਜਾ ਧਾਰੀ ਲੋਕ ਤਮਕੇ ਹੋਏ ਜਿਨ੍ਹਾਂ ਵਿਚਲੇ ਨੇਤਰ ਤੇ ਵਸਾਉਣ ਵਾਲੇ ਬਣ ਰਹੇ ਹਨ।
ਕਟੀਲੇ ਕਾਮ ਰੂਪਾ ਗੈਂਦ ਕੋਜ ਕਾ ਸਤਾਰੀ ਕੇ
ਕਾਮ ਰੂਪ ਦੇ ਲੋਕਾਂ ਨੂੰ ਕੁੱਟਣ ਵਾਲੇ ਨਕਾਸਾ ਮਈ ਦੇ ਕਮੋਦ ਹਨ।
ਧਮਕੇ ਢੋਲ ਢਾਲ ਹੁੰਦੇ ਧਮਕੇ ਡੰਗ ਵਾਲ ਹੁੰਦੇ
ਇਹ ਢਾਲਾਂ ਦੇ ਢਾਲ ਸਭ ਢੋਲ ਵੱਜ ਰਹੇ ਹਨ। ਮਨ ਨੂੰ ਢਾਲਾਂ ਕੱਢ ਰਹੀਆਂ ਤਾਂ ਇਹੀ ਢੋਲ ਵੱਜ ਰਹੇ ਹਨ। ਦਮੰਕੇ ਡੰਗ ਵਾਲ ਇੱਕ ਢਾਲਾ ਉਹਦੇ ਸ਼ਸਤਰ ਡੰਕ ਨਾ ਕਰਕੇ ਬਾਹਰ ਪੈਂਦੇ ਨੇ ਇਹੋ ਢੋਲਾ ਦੇ ਡੰਕੇ ਪੈ ਰਹੇ ਹਨ। ਉਹ ਕਮਕਾਰ ਪਾ ਰਹੇ ਨੇ ਤੀਰਾਂ ਦੇ ਚਮਕਾਰ ਨਾਲ ਤੀਰਾਂ ਵਾਲਿਆਂ ਦੇ ਲਹੂ ਤਾਜ਼ੇ ਹੋ ਰਹੇ
ਨੇ।
ਨਾ ਜਿੱਤੇ ਜਾਣ ਵਾਲੇ ਜਿੱਤ ਲਏ, ਨਾ ਮੰਡੇ ਜਾਣ ਵਾਲੇ ਮੰਡ ਲਏ, ਨਾ ਟੁੱਟਣ ਵਾਲੇ ਤੋਰੇ ਅਤੋਰ ਖੰਡੇ ਅਖੰਡ ਉਹ ਤੋਰ ਸੁੱਟੇ ਨਾ ਖੰਡਣ ਵਾਲੇ ਖੰਡ ਸੁੱਟੇ
ਨੇ। ਭੱਜ
ਸਕਣ ਵਾਲੇ ਭੰਨ ਸੁੱਟੇ, ਨਾ ਭੱਜਣ ਵਾਲੇ ਭੱਜ ਗਏ, ਬਾਕੀ ਜਗਨ ਸਾਸ ਜਗਨ ਛੱਡ ਕੇ ਗਵਾਸ ਦਾਸਾਂ ਦੇ ਗਾਣੇ ਘਰਾਂ ਵਿੱਚ ਜਾ ਵਸੇ ਜੀ।
ਸੰਕੜੇ ਸੂਰ ਭੰਬਰੇ ਭੀਰ
ਸੂਰ ਦੇ ਸੰਗਤ ਵਾਏ ਗਏ, ਪੈਰ ਭਰਮ ਹੋ ਕੇ ਨਾ ਭਰਮ ਦੇ ਭਰਮੇ ਹੋਏ ਡੱਟ ਗਏ ਨੇ, ਸੂਰਮਿਆਂ ਵੇਖ ਕੇ ਉਹਨਾਂ ਪ੍ਰਸੰਨ ਹੋ ਗਈਆਂ ਨੇ। ਇਸ ਪ੍ਰਕਾਰ ਜੀ
ਕਸਤੂਰੀ
ਵਿੱਚ ਕੇਸਰ ਮਿਰਗ ਮਰ ਕਸਤੂਰੀ ਗੁਲਾਬ ਦੇ ਕਪੂਰ ਢੋਲ ਕੇ ਸੂਰਮਿਆਂ ਨੇ ਸਿਰ ਉੱਤੇ ਸਾਜ਼ਿਮ ਪੱਟ ਦੇਣੀਆਂ ਤੇ ਇਸ ਪ੍ਰਕਾਰ ਅਫਸਰਾਂ ਕਰ ਰਹੀਆਂ ਹਨ।
ਇਹ ਭਾਂਤ ਦੀ ਚੁੱਕੀ ਨੂੰ ਨਿਸ਼ਾਨ ਵਜੋਂ ਸਗੋਂ ਉੱਤਰ ਨਿਸ਼ਾਨ
ਕੈਸਰ ਤਿੰਨਾਂ ਦਿਸ਼ਾ ਨੂੰ ਚੱਲ ਲਿਆ, ਫਿਰ ਉੱਤਰ ਦਿਸ਼ਾ ਦਾ ਸਾਸ ਜੀ ਧੁੰਸਾ ਵਜਿਆ ਹੈ ਤੇ ਚੱਲੇ ਸੋ ਚੀਨ ਮਕੀਨ ਦੇਸ਼, ਚੀਨ ਮਕੀਨ ਦੇਸ਼ ਦੇ ਸਾਸ ਨੂੰ ਚੱਲ ਪਏ ਨਾ ਜਿਨ੍ਹਾਂ ਸੂਰਮਿਆਂ ਜੋਗਿਆ ਸਮਤ ਸੁਧ ਰਾਜ ਦੀ ਭੇਤ ਜੋਗਿਆਂ ਦਾ ਰੂਪ ਧਾਰਿਆ ਹੋਇਆ ਹੈ ਜੀ।
ਬਜੇ ਬਜੰਤਰ ਗੱਜੇ ਸੁਭਾਵ
ਬਾਜੇ ਬਜਦੇ ਨੇ ਤੇ ਉਹ ਯੋਧੇ ਸਾਧੀਆਂ ਲਸਕਾਰੀ ਮਾਰਦੇ ਸਵੰਤ ਸੂਰਵੀਰਾਂ ਦਾ ਰੂਪ ਨੂੰ ਵੇਖ ਕਰਕੇ ਅਪਸਰਾ ਉਤਸ਼ਾਹ ਦੇ ਸਹਿਤ ਹੋ ਰਹੀਆਂ ਹਨ। ਸਾਰੇ ਦੇਵ ਦੈਤ ਪ੍ਰਸੰਨ ਹੋ ਗਏ ਤੇ ਹੰਕਾਰ ਨੂੰ ਛੱਡ ਕੇ ਖੁਸ਼ੀ ਦੇ ਗੀਤ ਲਾ ਕੇ ਗਾਓ, ਸੰਕਾਰ ਛੱਡ ਦਿੱਤਾ ਹੈ। ਰਾਜੇ ਨੇ ਕਲਗੀ ਅਵਤਾਰ ਦਾ ਆਉਣਾ ਸੁਣ ਕੇ ਫੌਜ ਨੂੰ ਸਜਾ ਲਿਆ, ਯੁੱਧ ਦੇ ਸਾਰੇ ਸਮਾਜ ਨੂੰ ਇਕੱਠਾ ਕਰਕੇ ਬਾਜੇ ਵੱਜਣ ਲੱਗੇ, ਬਜੇ ਬਜੰਤ ਸਰਬੰ ਸਮਾਜ ਸਮਾਜ ਨੂੰ ਇਕੱਠ ਦਿੱਤਾ, ਇਉਂ ਬਾਜੇ ਵੱਜਣ ਲੱਗੇ। ਅਚਲ ਯੋਧੇ ਜਵਾਰ ਦੁਖੀ ਹੋ ਕਰ ਜਿਹਨਾਂ ਯੁੱਧ ਨੂੰ ਤੁਰ ਪਏ, ਜਿਨ੍ਹਾਂ ਦੇ ਸਰੀਰ ਲੋਹੇ ਦੇ ਨਾਲ ਮਨ ਕ੍ਰੋਧ ਨਾਲ ਭਰੇ ਹੋਏ ਨੇ, ਤੀਰਾਂ ਦੀ ਵਰਖਾ ਕਰਦੇ ਨੇ। ਖੱਤਰੀ ਸੂਰ ਵੀਰਾਂ ਦਾ ਨਾਸ ਕਰਨ ਵਾਲੇ ਖੂਨੀ ਜੀ ਖੁੱਲੇ, ਮਹਾਨ ਯੋਧੇ ਯੁੱਧ ਚ ਉਤਰੇ ਤਬਾਹ ਹੋ ਗਏ ਹਨ।
ਭੰਤ ਧੁੰਦ ਘੁਮੰਤ ਕਾਏ ਸੰਤ ਚਾਰ ਚਾਪੀ ਸੁਜਾਏ,
ਬੰਦੂਕਾਂ ਦੀ ਧੁਕਾਨ ਧੁਕੇ ਹੋਏ ਧੁੰਦ ਪੈ ਰਹੀ, ਸੂਰਮੇ ਫੱਟ ਖਾ ਕੇ ਮੁਰਸ਼ਦ ਹੋ ਰਹੇ ਨੇ, ਚਾਰੇ ਪਾਸੇ ਚੁੜੇਲਾਂ ਦੀਆਂ ਚੀਕਾਂ ਸੁਣ ਵਿੱਚ ਆ ਰਹੀਆਂ।
ਕਾਲੀ
ਲਾਉਣੀ ਹੱਥ ਤੇ ਹੱਥ ਰਹੀ ਹੈ, ਪੈਰੋਂ ਦੇ ਬਾਹਰ ਸਾਰੇ ਭੂਤ ਭੱਗਾ ਮਾਰ ਰਹੇ ਹਨ। ਜਿਹਨਾਂ ਨੂੰ ਤੀਰ ਲੱਗਦੇ ਨੇ ਮਾਰ ਚਾਰੇ ਨੂੰ ਮਾਰ ਪਾ ਰਹੇ ਹਨ, ਕੈਰ ਲੋਕ ਉਦਾਸੀ ਹੋ ਕਰਕੇ ਭੱਜ ਰਹੇ ਹਨ। ਚੀਨ ਦਾ ਰਾਜਾ ਜੰਗ ਕਰਨ ਚੜਿਆ ਹੈ, ਜਿਹਦੇ ਸਾਰੇ ਸਾਜ ਸਾਜੇ ਹੋਏ ਹਨ,
ਜਿਹਨੂੰ
ਸਾਹਸੀ ਖੂਨ ਕਰਨ ਵਾਲੇ ਸੂਰਮੇ ਖੇਤ ਜਿਹਦੇ ਭੱਜੇ ਫਿਰਦੇ ਹਨ, ਜਿਸਨੂੰ ਸਾਹਸੀ ਖੁਸ਼ੀ ਬੜੀ ਚੜੀ ਹੋਈ ਹੈ। ਜੋਧੇ ਗੁੱਸੇ ਦਾ ਤੀਰ ਚਲਾਉਂਦੇ ਚਲਾਉਣ ਲੱਗੇ, ਕਈਆਂ ਦੇ ਅੰਗ ਟੁੱਟ ਰਹੇ ਹਨ, ਤਜੇ ਬਾਣ ਟੁੱਟਰੋ ਤੇ ਸਹਿਤ ਜਿਸ ਵੇਲੇ ਸਾਹਸੀ ਬਾਣ ਚਲਾਉਂਦੇ ਹਨ ਟੁੱਟੇ ਕਈਆਂ ਦੇ ਅੰਗ ਟੁੱਟ ਗਏ, ਕਈਆਂ ਦੇ ਅੰਗ ਭੰਗ ਹੋ ਗਏ, ਭਾਵੇਂ ਅੰਗ ਜੰਗਲ ਫਿਰ ਜੰਗ ਵਿੱਚ ਫਿਰ ਰਹੇ ਹਨ।
ਨੱਚੇ
ਸਿੰਘ ਜੀ ਨੱਚਦਾ ਹੋਇਆ ਸਿਰਾਂ ਨੂੰ ਮਾਲਾ ਚੋ ਰਿਹਾ ਹੈ, ਤੇ ਉਹ ਫੌਜ ਦੇ ਰਾਜੇ ਆ ਕਰਕੇ ਮਿਲੇ ਨੇ ਤੇ ਕਰੇ ਚਿੱਤਰ ਚਾਰਨ ਬੜੇ ਸੁੰਦਰ ਕੌਤ ਕਰਦੇ, ਤਜੇ ਬਾਣ ਧਾਰਨ ਤੀਰਾਂ ਦਾ ਵੀ ਬਣਾਉਂਦੇ ਹਨ। ਯੋਧੇ ਯੁੱਧ ਵਿੱਚ ਮੰਡੇ ਹਨ, ਕ੍ਰੋਧ ਨਾਲ ਤੀਰ ਛੱਡਦੇ ਹਨ।
ਨਦੀ ਸਰੋਣ ਪੂਰਨ
ਤੇ ਲਘੂ ਦੀ ਨਦੀ ਭਰ ਗਈ, ਆਕਾਸ਼ ਵਿੱਚ ਪੱਥਰਾਂ ਥੱਕੀਆਂ ਹਨ।
ਮੁੰਡਾ
ਦੀ ਮਾਲਾ ਵਾਲਾ ਰੁਦਰ ਹੱਥ ਰਿਹਾ ਜੋ ਆਪਣੇ ਮੂੰਹ ਕਰਕੇ ਅੱਗ ਚੜ ਰਹੀ ਹੈ। ਸੂਰ ਦੇ ਤੀਰ ਛੱਡਦੇ ਉਹਨਾਂ ਦੇ ਦੁਸ਼ਟ ਲੋਕ ਹੱਥਾਂ ਨਾਲ ਗਰਜੇ ਫੜ ਲੈਂਦੇ ਹਨ, ਚੱਕਰ ਖਾ ਕੇ ਧਰਤੀ ਉੱਤੇ ਡਿੱਗਦੇ। ਤੁਮੀ ਧਰਤੀ ਉੱਤੇ ਧੂੜ ਪੁੱਠੀ ਹੈ ਜੀ, ਇਹ ਕਿਉਂ ਸਾਸ ਜੀ? ਭੂਮੀ ਰੇਤ ਦੇ ਨਾਲ ਲਹੂ ਨਾਲ ਲੰਘੀ ਜਾ ਰਹੀ ਹੈ, ਸੋਹਣੇ ਹੋ ਗਏ ਭੂਤ ਪ੍ਰੇਤ ਲੱਗ ਰਹੇ ਹਨ। ਚੀਨਤਾ ਰਾਜਾ ਜਿਸ ਵੇਲੇ ਉਹਨੇ ਸਾਸ ਜੀ ਦੇਖਣੇ ਨਾ ਵੀ ਯੁੱਧ ਮੈਂ ਇਹਦੇ ਨਾਲ ਕਰਨ ਯੋਗਾ ਨਹੀਂ, ਪਹਿਲਾਂ ਦੋ ਹੱਥ ਕਰ ਲੈਣੇ ਨੇ, ਫਿਰ ਚੀਨ ਦੇ ਰਾਜੇ ਨੇ ਯੁੱਧ ਛੱਡ ਕੇ ਕਲਗੀ ਅਵਤਾਰ ਦੀ ਸ਼ਰਨ ਲੈ ਲੈਣੀ, ਆ ਕੇ ਹੱਥੋਂ ਮਰਨਾ ਨਹੀਂ, ਸ਼ਰਨ ਪਕੜ ਲੈਣੀ ਹੈ। ਇਹਦੇ ਪ੍ਰਕਾਰ ਲੱਗਿਓ ਸੰਗ ਕਹਿ ਕੇ,
ਲਿਓ ਸੰਗ ਕਹਿ ਕੇ ਚਲਿਓ
ਤਾਂ ਸਾਰੇ ਕਾਰਜ ਪੂਰੇ ਹੋ ਗਏ। ਰਾਜਾ ਚਲਿਓ ਤਾਂ ਹੋਇਆ ਹੈ, ਰਾਜਾ ਇਹਨਾਂ ਦੇ ਨਾਲ ਹੋ ਕੇ ਆਪ ਪਤਲ ਹੋ ਕੇ ਚੱਲੇਗਾ ਤੁਰੇਗਾ। ਸਾਸ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਇਹ ਔਖਾ ਪੈਂਡਾ ਸੀ ਜਿਹੜਾ ਦੋ ਤਿੰਨ ਦਿਨਾਂ ਦੇ ਵਿੱਚ ਆਪਾਂ ਨੂੰ ਮਿਲਿਆ, ਗੁਰੂ ਕਿਰਪਾ ਕਰੇ ਆਉਣ ਕੱਲ ਕਲਗੀ ਅਵਤਾਰ ਦੀ ਸੰਪੂਰਨ ਕਥਾ ਸ਼ੁਰੂ ਹੋਈ ਸੀ, ਜਿੱਥੋਂ ਸ਼ੁਰੂ ਹੋਈ ਸੀ ਸੰਪੂਰਨ ਕੱਲ ਨੂੰ ਗੁਰੂ ਕਿਰਪਾ ਕਰੇ ਸਾਰੀਆਂ ਸਿੱਖਾਂ ਨੇ ਸਮੇਂ ਸਿਰ ਪਹੁੰਚ ਕੇ ਲਾਹ ਪ੍ਰਾਪਤ ਕਰਨ। ਮਿਲਿਓ ਚੀਨ ਰਾਜਾ ਭੈ ਸਰਬ ਪਦ, ਇਹਦੇ ਚ ਆਇਆ ਕੀਰਤ ਵੀ ਚੀਨ ਦਾ ਰਾਜਾ ਆਇਆ, ਆ ਕੇ ਸ਼ਰਣੀ ਪੈ ਗਿਆ ਕਰਦੇ ਅਵਤਾਰ ਦੀ, ਇਹ ਲੜਿਆ ਨਹੀਂ। ਇਹ ਕਿਸੇ ਪ੍ਰਕਾਰ ਸਾਹਿਬ ਸੁਣੀ ਬਹੁਤ ਸਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਕਾਲ ਦੇ ਬੜੀਆਂ ਐਸੀਆਂ ਸਾਖੀਆਂ ਆਉਂਦੀਆਂ ਹਨ। ਅਜੇ 15 ਮਿੰਟ ਬਾਕੀ ਨੇ, ਆਪਾਂ ਇਹਦੇ ਵਿੱਚ ਹੀ ਕੁਝ ਮਿੰਟਾਂ ਦੀ ਸਮਾਪਤੀ ਕਰਦੇ ਹਾਂ। ਇੱਕ ਮਹਾਤਮਾ ਗੋਪਾਲ ਨਾਮ ਦੇ ਸਾਹਿਬ ਸੁਣੀ ਸਤਿਗੁਰੂ ਮਹਾਰਾਜ ਦਾ ਜਸ ਸੁਣ ਕੇ ਚੱਲਿਆ, ਤੇ ਜਿਸ ਵੇਲੇ ਅਨੰਦਪੁਰ ਸਾਹਿਬ ਦੇ ਆਇਆ ਨੇੜੇ, ਮਨ ਵਿੱਚ ਸ਼ੰਕਾ ਉੱਠੀ, ਸਿੱਖ ਵਾਰ ਘੋੜਿਆਂ ਵਾਸਤੇ ਘਾਹ ਲੈ ਰਹੇ ਸਨ, ਘੋੜੇ ਚਾਰ ਰਹੇ ਸਨ, ਇਹ ਮਹਾਤਮਾ ਰੁਕੇ ਹੁੰਦੇ, ਇਹਦਾ ਭਾਈ ਤੁਸੀਂ ਕੌਣ ਆ, ਕਹਿੰਦੇ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੰਘ। ਮਹਾਤਮਾ ਕਹਿੰਦਾ ਤੁਹਾਡੇ ਗੁਰੂ ਦੀ ਉਮਰ ਕਿੰਨੀ ਕੁ? ਕਹਿੰਦੇ ਜੀ ਚੜ੍ਹਦੀ ਉਮਰ। ਮਨ ਨੂੰ ਸ਼ੰਕਾ ਪੈ ਗਈ, ਸੋਚ ਕੇ ਚੱਲਿਆ ਸੀ ਵੀ ਗੁਰੂ ਬਹੁਤ ਲੰਮੀ ਉਮਰ ਦਾ ਹੋਊਗਾ, ਕਿਸੇ ਪਹਾੜ ਦੀ ਪੰਦਰਾਂ ਵਿੱਚ ਬੈਠਾ ਹੋਊਗਾ, ਸਮਾਧੀ ਯੋਗੀ ਹੋਊਗੀ 10 ਮਿੰਟ ਬਾਅਦ। ਮਨ ਚ ਸੋਚਿਆ ਕਹਿੰਦਾ ਮੁੜ ਚੱਲ, ਚੜ੍ਹਦੀ ਉਮਰ ਦਾ ਗੁਰੂ ਹੈ, ਇਹ ਕਹਿੰਦੇ ਹੋਰ ਕੀ ਕਰਦਾ ਹੈ? ਕਹਿੰਦੇ ਜੀ ਸਭ ਕੁਛ ਇਹ ਕਰਦੇ, ਤੁਸੀਂ ਦੱਸੋ ਕੀ ਕਰੋਗੇ? ਖਾਲਸੇ ਦੇ ਬੋਲ ਵਾਲੇ ਹੈ ਜੀ ਉਹਨੇ, ਵੀ ਤੁਸੀਂ ਦੱਸੋ ਕੀ ਹੋਇਆ? ਕਹਿੰਦੇ ਕੀ ਕਰਦਾ? ਕਹਿੰਦੇ ਮੁਕਤੀ ਵੀ ਦਿੰਦਾ, ਜੁਗਤੀ ਵੀ ਦਿੰਦਾ, ਤੇ ਜੋ ਮੰਗੋ ਜੋ ਮੰਗਿਆ ਠਾਕਰਾ ਸੋਈ ਸੋਈ ਦੇਵੇ। ਇਹ ਬਾਕੀ ਮੇਰਾ ਖਾਲਸਾ ਕਹਿਣ ਲੱਗਾ ਜਿਹੜਾ ਅੜੇ ਉਹਨੂੰ ਕਹਿੰਦਾ ਵੀ ਛਕਾ ਦਿੰਦੇ। ਉਹ ਕਹਿਣ ਲੱਗਾ ਵੀ ਲੜਾਕਾ ਗੁਰੂ ਹੈ, ਇਹ ਮਨ ਦੀ ਸ਼ੰਕਾ ਕੀਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਕਹਿੰਦਾ ਵੀ ਮੁੜ ਚੱਲ ਰਿਹਾ, ਗੁਰੂ ਨਾਨਕ ਵਰਗੀ ਗੱਲ ਨਹੀਂ ਦੱਸਦੀ, ਇਹ ਸ਼ੰਕਾ। ਜਦੋਂ ਮੁੜਨ ਲੱਗਾ ਗੁਰੂ ਨੇ ਕਲਾ ਵਰਤਾ ਕੇ ਦੇਖਿਆ ਵੀ ਸਾਹਿਬ ਤਾਂ ਮੁੜ ਚਲੇ, ਉਹਦੇ ਮਨ ਚੋਂ ਵਰਨਾ ਠਾ ਲੱਗਾ, ਕਹਿੰਦਾ ਵੀ ਚਲੋ ਨੇੜੇ ਆਇਆ ਮੱਥਾ ਟੇਕਦਾ, ਆਪਣਾ ਕੀ ਕਰਨ ਲੱਗੇ ਤੂੰ ਮੱਥਾ ਟੇਕਦਾ, ਚੱਲ ਆ ਗਿਆ ਨੇੜੇ। ਆਉਂਦੇ ਆਉਂਦੇ ਮਨ ਵਿਹਲਾ ਨਹੀਂ ਰਹਿੰਦਾ, ਕੁਛ ਨਾ ਕੁਛ ਕਰਦੇ ਰਹਿੰਦੇ। ਰੀਲ ਚਲਦੀ, ਕਹਿੰਦਾ ਵੀ ਜਦੋਂ ਮੈਂ ਜਾਊਂਗਾ ਗੁਰੂ ਦੇ ਕੋਲ, ਵੀ ਜੇ ਗੁਰੂ ਪੂਰਾ ਨਾ ਗੁਰੂ ਨਾਨਕ ਵਰਗੀਆਂ ਸ਼ਕਤੀਆਂ ਨੂੰ, ਤਾਂ ਇੱਕ ਤਾਂ ਮੇਰਾ ਨਾਂ ਲੈ ਕੇ ਆਵਾਜ਼ ਮਾਰੇ, ਨੰਬਰ 2 ਮੈਨੂੰ ਸੱਜੀ ਬਾਂਹ ਤੋਂ ਫੜ ਲੈ। ਇਹ 2 ਪਰਗਣਾ ਜੇ ਦੋਨੇ ਪੂਰੀਆਂ ਹੋ ਗਈਆਂ ਤਾਂ ਗੁਰੂ ਪੂਰਾ। ਉੱਧਰ ਗੋਪਾਲ ਤੁਰਿਆ ਆ ਰਿਹਾ ਸੰਤ ਜੀ, ਇਹ ਸਤਿਗੁਰੂ ਮਹਾਰਾਜ ਘੋੜੇ ਤੇ ਸਵਾਰ, ਨਗਾਰਾ ਵੱਜ ਚੁੱਕਿਆ ਪੂਜਦਾ, ਕਿਸੇ ਮੁਹਿੰਮ ਤੇ ਚੱਲੇ। ਭਾਈ ਦਇਆ ਸਿੰਘ ਘੋੜੇ ਦੇ ਕੋਲ ਖੜਾ, ਬਾਂਹ ਫੜੀ ਹੋਈ, ਸਤਿਗੁਰੂ ਮਹਾਰਾਜ ਨੇ ਕਿਹਦੇ ਵੱਲ ਵੇਖਿਆ? ਸੱਜੇ ਪਾਤਸ਼ਾਹ, ਸਾਰੀ ਤਿਆਰੀ ਹੋ ਗਈ, ਆਗਿਆ ਵੀ ਦੇ ਰਹੇ, ਕਿਹਦੇ ਰੁਕ ਜਾ? ਸਿੱਖਾਂ ਵੱਲ ਇਸ਼ਾਰਾ ਕੀਤਾ ਭਾਈ ਦਇਆ ਸਿੰਘ ਨੇ, ਕੋਈ ਬਹੁਤ ਘੰਟ ਲੱਗੀ ਵਾਲੇ ਸਤਿਗੁਰੂ, ਇਹ ਚੋਜ ਹੈ, ਇਹ ਆਰਾਮ ਦੇ ਨਾਲ ਖੜੇ ਰਹੋ, ਕੋਈ ਖੇਡ ਬਰਤਨ ਵਾਲਾ ਨਗਾਰਾ ਬਚੀ ਜਾ ਰਿਹਾ, ਆਰਾਮ ਨਾਲ ਖੜੇ ਘੋੜੇ ਦੇ ਉੱਤੇ ਉਤਰੀ ਬੈਠੇ ਸਵਾਰ ਬੱਚਾ। ਕੁਝ ਸਮੇਂ ਤੋਂ ਬਾਅਦ ਸਾਹਮਣੇ ਭਰਵੇਂ ਕੱਪੜਿਆਂ ਵਾਲਾ ਸੰਤ ਦਿਖਾਈ ਦਿੱਤਾ, ਘੋੜੇ ਤੇ ਚੜ੍ਹੇ ਚੜ੍ਹਾਏ ਭੀੜ ਭੜਕਾ ਵਾਲ ਸੀ। ਜਦੋਂ ਦੂਰ ਦੇ ਸਤਿਗੁਰਾਂ ਦਾ ਚਿਹਰਾ ਦੇਖਿਆ, ਇਸਨੇ ਮਨ ਮੋਹਿਆ, ਮੋਹਿਤ ਮੋਹੇ ਦੀ ਅਮਰ ਨੂੰ, ਤੇ ਜਿਸ ਵੇਲੇ ਨੇੜੇ ਨੂੰ ਹੋਇਆ ਇਉਂ ਲੱਗਿਆ ਜਿਵੇਂ ਬਰਫਾਨੀ ਪਹਾੜੀਆਂ ਦੇ ਨੇੜੇ ਨੂੰ ਜਾਂਦਾ, ਜਿੱਥੇ ਠੰਡਾ ਜਾ ਹੁੰਦਾ ਜਾਂਦਾ, ਤਨ ਮਨ ਠੰਡਾ ਹੋ ਰਿਹਾ, ਵਿਸ਼ੇ ਵਿਕਾਰਾਂ ਦੀ ਮਹਿਲ ਦੂਰ ਹੋ ਰਹੀ ਹੈ, ਪਾਪ ਭੱਜ ਰਹੇ ਨੇ। ਕਹਿੰਦਾ ਇਹ ਕੀ ਹੋ ਰਿਹਾ ਮੇਰੇ ਨਾਲ? ਜਿਉਂ ਜਿਉਂ ਗੁਰੂ ਦੇ ਨੇੜੇ ਜਾ ਰਹੇ, ਸਤਿਗੁਰੂ ਦੀ ਨਿਸ਼ਾਨੀ ਹੈ, ਇਹਦਾ ਜਨਮ ਵਾਲਾ ਜਿਹੜਾ ਮਰਜ਼ੀ ਸਤਿਗੁਰੂ ਬਣ ਬੈਠੇ ਭਾਈ, ਪਰ ਨਿਸ਼ਾਨੀ ਹੈ ਜਿਸ ਮੇਰੇ ਮਨ ਹੋਏ ਆਨੰਦ। ਸੋ ਸਤਿਗੁਰ ਕਹੀਏ ਮਨ ਕੀ ਦੁਬਦਾ ਬੇਸਿਆ ਹਰ ਪਰਮ ਪਦੋ। ਇਹ ਨਿਸ਼ਾਨੀ ਬਲਿਹਾਰੀ ਗੁਰ ਆਪਣੇ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿਤਾ। ਜਦੋਂ ਭੀੜ ਦੇ ਵਿੱਚ ਫਸ ਗਿਆ ਗਾਂ, ਰਸਤਾ ਨਹੀਂ ਹੈ, ਚਾਰ ਸਵੇਰੇ ਸੰਗਤਾਂ ਖੜੀਆਂ ਨੇ ਸਤਿਗੁਰਾਂ ਦੇ ਵਿਚਾਰ ਕਰਦੀਆਂ, ਹਜ਼ੂਰ ਨੇ ਥੋੜਾ ਜਿਹਾ ਚਿਹਰਾ ਤਾਰਾ ਚੁੱਕ ਕੇ ਕਹਿਣ ਲੱਗੇ ਉਹ ਗੋਪਾਲ ਸਾਧ ਰਿਹਾ। ਸਤਿਗੁਰੂ ਐਸਾ ਵਰਤ ਨਹੀਂ ਸੀ ਕਰਦੇ ਹੁਣ, ਪਰ ਇਹ ਜਾਣ ਕੇ ਕੀਤਾ ਮਹਾਰਾਜ ਚੋਟ ਮਾਰੀ। ਕਹਿੰਦੇ ਉਹ ਗੋਪਾਲ ਸਾਧ ਰਿਹਾ, ਸਾਨੂੰ ਲੇਟ ਕਰ ਦਿੱਤਾ, ਆ ਜਾ ਸਜੀਵਾਂ ਬੁਲਾ ਦੇ। ਕਿਹਾ ਵੀ ਇਹਦਾ ਗੱਲਾਂ ਤਾਂ ਦੋਨੇ ਇਕੱਠੀਆਂ ਹੋ ਗਈਆਂ, ਇਹ ਸਜੀਵਾਂ ਦੀ ਗੱਲ ਕਰ ਦਿੱਤੀ, ਨਾਲੇ ਮੇਰਾ ਨਾਮ ਮੈਂ ਤਾਂ ਦੱਸਿਆ ਨੀ ਕਿਸੇ ਨਾਲ, ਕਿਸੇ ਸਿੱਖ ਨੂੰ ਆਪਣਾ ਨਾਮ ਨੀ ਦੱਸਿਆ ਵੀ ਮੇਰਾ ਨਾਮ ਗੋਪਾਲ। ਜਦੋਂ ਢਿੱਲਾ ਜਾ ਹੋ ਗਿਆ ਪਹਿਲੀ ਉਹ ਹੰਕਾਰ ਦੀ ਜਿਹੜੀ ਬਲਾ ਚਿਕੜੀ ਹੋਈ ਸੀ ਲਾਹ ਦਿੱਤੀ, ਜਦੋਂ ਆਇਆ ਕੋਲ ਮਾਰਨ ਸੱਚੀ ਬਾਹ ਤੋਂ ਬਣ ਲਿਆ ਹਿਲਾ ਕੇ ਨਾਮ ਕਹਿੰਦੇ ਹੋ ਚੰਦ ਜੀ। ਕਹਿੰਦੇ ਬਸ ਗੁਰੂ ਦੀ ਪਰਗਣਾ ਇਹੀ ਹੈ ਕਿ ਨਾਮ ਦਾ ਸੁਣੇ ਸੱਚੀ ਬਾਹ ਬਣ ਲਵੇ, ਹੋਰ ਗੁਰੂ ਦੀ ਕੋਈ ਪਰਗਣਾ ਨੀ। ਉਹ ਗੋਪਾਲ ਮਹਾਤਮਾ ਲਿਖਦਾ ਹੈ ਆਪਣੇ ਜੀਵਨ ਦੀ, ਉਹ ਕਹਿੰਦਾ ਵੀ ਉਸ ਵੇਲੇ ਭਰੇ ਇਕੱਠ ਵਿੱਚ ਗੁਰੂ ਨੇ ਦੋ ਬਚਨ ਕੀਤੇ, ਮੈਨੂੰ ਕੋਈ ਵੀ ਰਸਨਾ ਤੇ ਸ਼ਬਦ ਨਹੀਂ ਆਇਆ ਜਿਹੜਾ ਮੈਂ ਗੁਰੂ ਨੂੰ ਜਵਾਬ ਦੇ ਸਕਦਾ। ਕਹਿੰਦਾ ਮੈਂ ਸੁਣਨ ਅਵਸਥਾ ਵਿੱਚ ਬੜੇ ਅਕਲ ਕੰਮ ਕਰਨ ਤੋਂ ਹਟ ਗਿਆ। ਹਾਲਤ ਕੀ ਹੋਈ ਹੈ? ਕਹਿੰਦੇ ਹਾਲਤ ਇਹ ਹੋ ਗਈ, ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮੇਰੀ ਸੁੱਧ ਬੁੱਧ ਮਾਰੀ ਗਈ ਉਸ। ਸੁਣਨ ਅਵਸਥਾ ਵਿੱਚ ਖੜਿਆ ਮੇਰੇ ਕੋਈ ਫੁਰਲੇ ਨਹੀਂ ਫੁਰ ਰਿਹਾ। ਕਹਿੰਦੇ ਮੈਨੂੰ ਜਦੋਂ ਗੁਰੂ ਸਾਹਿਬ ਬੋਲਦੇ ਨੇ ਉਹ ਆਵਾਜ਼ ਸਮਝ ਆਉਂਦੀ ਹੈ, ਬਾਕੀ ਲੋਕਾਂ ਦੀ ਨਹੀਂ ਆਉਂਦੀ। ਗੁਰੂ ਸਾਹਿਬ ਬੋਲਿਆ, ਕਹਿੰਦੇ ਭਾਈ ਦਿਆ ਸਿੰਘ। ਹਾਂ ਮਹਾਰਾਜ। ਕਹਿੰਦੇ ਐਨ ਕਾਲੀ ਰਾਮ ਚੰਗਾ ਲਿਆ ਸੰਤ ਜੀ ਵਾਸ। ਕਹਿੰਦੇ ਇੱਕ ਲੰਮੀ ਤੋੜੇ ਦਾ ਬੰਦੂਕ, ਸੰਤ ਜੀ ਕਹਿੰਦੇ ਮੇਰੇ ਵਾਸਤੇ ਵੀ ਆ ਗਈ। ਕਹਿੰਦਾ ਪਹਿਲਾਂ ਤਾਂ ਮੈਂ ਸੋਚਿਆ ਵੀ ਕਹਿੰਦੇ ਮੇਰੇ ਮਾਰਨ ਵਾਸਤੇ ਲਿਆਉਂਦੀ ਹੈ, ਪਰ ਜਿਸ ਵੇਲੇ ਸਤਿਗੁਰੂ ਮਹਾਰਾਜ ਆਪਣੇ ਹੱਥਾਂ ਚ ਫੜ ਲਿਆ, ਹੱਥ ਵਿੱਚ ਫੜ ਕੇ ਕਹਿੰਦੇ ਮੇਰੇ ਜਿਸ ਵੇਲੇ ਮੋਢੇ ਦੇ ਉੱਤੇ ਰੱਖੀ ਨਾ ਕਲੰਕ ਲੈ ਕੇ ਕਰਕੇ, ਕਹਿੰਦਾ ਵੀ ਬਲਿਹਾਰ ਜਾਈਏ ਅੱਜ ਤੱਕ ਕਿਸੇ ਗ੍ਰੰਥ ਦੇ ਵਿੱਚ ਇਹ ਨਹੀਂ ਲਿਖਿਆ ਵੀ ਕਿਸੇ ਗੁਰੂ ਨੇ ਕੋਈ ਸ਼ਸਤਰ ਲਾ ਕੇ ਗਿਆਨ ਕਰਾਇਆ ਹੋਵੇ। ਕਹਿੰਦਾ ਪਰ ਮੈਂ ਸੱਚ ਕਹਿਣਾ ਦੁਨੀਆਂ ਦੇ ਲੋਕੋ, ਜਦੋਂ ਬੰਦੂਕ ਮੇਰੇ ਮੋਢੇ ਤੇ ਰੱਖੀ ਉਸੇ ਵੇਲੇ ਕਹਿੰਦਾ ਭੜਕ ਦੇ ਵਿੱਚ ਜਿਵੇਂ ਦੀਵਾ ਬਲਦਾ ਮੈਨੂੰ ਜਦੇ ਬ੍ਰਹਮ ਗਿਆਨ ਹੋ ਗਿਆ। ਉਸ ਦੀਵਾ ਬਲੈ ਹਨੇਰਾ ਗਾ, ਜਦ ਮੈਂ ਦੇਖਦਾ ਸਾਰੇ ਮੈਨੂੰ ਤੂੰ ਹੀ ਉਹ ਤੂੰ ਦੀ ਆਵਾਜ਼ ਸੁਣ ਰਹੀ ਹੈ, ਜਿੱਧਰ ਦੇਖਦਾ ਮੈਨੂੰ ਉਹੀ ਉਹੀ ਦਿਸ ਰਿਹਾ। ਕਿ ਮੈਂ ਹੈਰਾਨ ਹੋ ਗਿਆ, ਘੱਟ ਘੱਟ ਮੈਂ ਹਰ ਚੂ ਦੱਸਿਆ ਸੁਣਿਆ ਸੀ ਅੱਜ ਵੇਖ ਗਿਆ। ਤੇ ਕਹਿੰਦਾ ਮੇਰੇ ਵਿੱਚ ਪੀਰ ਦਾ ਸੁਟਿਆ, ਮੈਂ ਮੋਢੇ ਤੋਂ ਬੰਦੂਕ ਸੰਭਾਲੀ ਤੇ ਕਲਗੀ ਵਾਲੇ ਸਤਿਗੁਰੂ ਨੇ ਘੋੜੇ ਨੂੰ ਹੱਡੀ ਲਾ ਦਿੱਤੀ ਤੇ ਸਾਰੀ ਫੌਜ ਤੁਰ ਗਈ ਤੇ ਸੰਤ ਜੀ ਸਾਰੀ ਫੌਜ ਦੇ ਬੂਹੇ ਮਾਰੇ। ਕਹਿੰਦੇ ਦਿਆਲ ਜੀ ਜਾਂ ਮਹਾਰਾਜ, ਕਹਿੰਦੇ ਸੰਤ ਨੂੰ ਪੁੱਛੋ, ਇਹਦਾ ਕਹਿੰਦਾ ਸੀ ਗੁਰੂ ਲੜਾਕਾ ਜਿਹੜਾ ਵੀ ਲੜਾਕਾ ਗੁਰੂ ਨਹੀਂ ਹੋ ਸਕਦਾ, ਹੁਣ ਲੜਨ ਲਈ ਜਾ ਰਿਹਾ ਜੂਹੇ ਜਾ ਰਿਹਾ। ਇਹ ਸੰਤ ਜੀ ਕੀ ਗੱਲ ਹੈ? ਕਹਿੰਦਾ ਜੀ ਤੁਸੀਂ ਜਾਣਦੇ ਸਭ ਜਾਣੀ ਜਾਣ, ਇਹ ਤਾਂ ਸਭ ਕਾਰ ਦੀਆਂ ਪੁਤਲੀਆਂ ਨੂੰ ਖੇਡ ਥੋੜੀ ਖੇਡੀ ਹੋਈ ਹੈ ਤੇ ਹੁਣ ਮੈਨੂੰ ਸਮਝ ਆ ਗਈ ਧਰਮ ਦਾ ਯੁੱਧ ਲੱਗਿਆ। ਕਹਿੰਦਾ ਮੈਂ ਖੁਦ ਗੋਪਾਲ ਜੀ ਦਾ ਯੁੱਧ ਵਿੱਚ ਗਈ, ਉਸ ਤੋਂ ਬਾਅਦ ਵਾਪਸ ਆਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਜਿੱਥੇ ਇੰਨੀ ਕਿਰਪਾ ਕੀਤੀ ਹੈ ਤੇ ਮੈਨੂੰ ਅੰਮ੍ਰਿਤ ਛਕਾ ਸਿੰਘ ਸਜਾਓ ਮੈਨੂੰ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਸੰਤ ਜੀ ਮੈਂ ਦੁਨੀਆਂ ਦੇ ਲੋਕਾਂ ਤੋਂ ਇਹ ਨਹੀਂ ਕਹਾਉਣਾ ਕਿ ਕਿਸੇ ਦੇ ਬਾਗ ਦਾ ਬੂਟਾ ਪੱਟ ਕੇ ਕਲਗੀ ਵਾਲੇ ਨੇ ਆਪਣੇ ਵਿਹੜੇ ਚਲਾ ਲਿਆ ਹੋਵੇ। ਮੈਂ ਆਪਣੀ ਨਰਸਰੀ ਤਿਆਰ ਕੀਤੀ ਅਨੰਦਪੁਰ ਚ ਰਹਿ ਕੇ ਤੇ ਆਪਣੇ ਬੂਟਿਆਂ ਨੂੰ ਕਿਉਂ ਚਾੜੀ, ਆਪਣੇ ਨਵੇਂ ਬੂਟੇ ਪੈਦਾ ਕੀਤੇ ਨੇ। ਤੂੰ ਜਿਹੜੇ ਧਰਮ ਵਿੱਚ ਹੈ ਜਿੱਥੇ ਜੜਾਂ ਲੱਗੀਆਂ ਨੇ ਉੱਥੇ ਪਾਣੀ ਪਵਾ ਲਾ ਮੇਰੇ ਕੋਲੋਂ, ਪਰ ਪੱਟ ਕੇ ਆਪਣੇ ਆਂਗਣ ਚ ਨਹੀਂ ਲਾਉਣਾ, ਰਹਿ ਦਿੱਤੇ ਆ ਉੱਥੇ, ਤੈਨੂੰ ਮੁਕਤੀ ਮਿਲ ਜਾਏਗੀ। ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ। ਉਹ ਲਿਖਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਅਦਵੈਤ ਪੁਰਖ ਇਹ ਦੁਨੀਆਂ 'ਚ ਕੋਈ ਨਹੀਂ ਹੋ ਸਕਦਾ, ਮੇਰੇ ਧਰਮ ਦਾ ਵੀ ਸਤਿਕਾਰ ਕੀਤਾ ਗੁਰੂ, ਜਿਸ ਮਤ ਵਿੱਚ ਮੈਂ ਰਿਹਾ ਉੱਥੇ ਮੈਨੂੰ ਮੁਕਤੀ ਦਿੱਤੀ। ਕਹਿੰਦਾ ਫਿਰ ਮੈਂ ਇੱਕ ਸੇਵਾ ਮੰਗ ਕੇ ਲਈ, ਸੱਚੇ ਪਾਤਸ਼ਾਹ ਦੁਨੀਆਂ ਦੇ ਧਰਮ ਪੜ੍ਹੇ, ਦੁਨੀਆਂ ਦੇ ਕੀਰਤ ਦੇਖੇ, ਇਹ ਦੁਨੀਆਂ ਦੇ ਮਹਾਂਪੁਰਸ਼ ਦੇਖੇ, ਇਹ ਤੇਰੇ ਵਰਗਾ ਦੁਨੀਆਂ 'ਚ ਨਾ ਕੋਈ ਹੋਇਆ ਤੇ ਨਾ ਕੋਈ ਹੈ ਤੇ ਨਾ ਕੋਈ ਹੋ ਸਕਣਾ। ਪਰ ਹੁਣ ਇੱਕ ਬੇਨਤੀ ਹੈ ਤੇ ਮੈਨੂੰ ਇੰਨੀ ਕੁ ਸੇਵਾ ਦੇ ਦਿਓ ਵੀ ਮੈਂ ਗੁਰਮਤ ਦਾ ਪ੍ਰਚਾਰ ਕਰਾਂ। ਮਹਾਰਾਜ ਕਹਿੰਦੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਮਰਨਾ ਭੁੱਲਣਾ ਚਾਹੁੰਦਾ। ਕਹਿੰਦਾ ਉਸ ਵੇਲੇ ਧਰਮ ਦਾ ਉਪਦੇਸ਼ ਦੇਣ ਵਾਸਤੇ ਉਹ ਪਾਕਿਸਤਾਨ 'ਚ ਜਗ੍ਹਾ ਅੱਜ ਵੀ ਸਬਜ਼ੀ ਦਾ ਡੇਰਾ ਪਾਕਿਸਤਾਨ ਵਿੱਚ ਰਹਿ ਗਈ। ਕੋਟ ਈਸਾ ਸਾਹਿਬ ਉਹਦੇ ਝੰਗ ਦੇ ਜ਼ਿਲ੍ਹੇ ਦੇ ਵਿੱਚ ਸਾਥ ਜੀ ਉੱਤੇ ਇਹਨਾਂ ਨੇ ਡੇਰਾ ਬਣਿਆ। ਉਸ ਥਾਂ ਤੇ ਸੁਖਣੀ ਸਾਹਿਬ ਦੇ ਪਾਠ ਜਵਾਨੀ ਕੰਢ ਕਰਾਇਆ, ਜਪਜੀ ਸਾਹਿਬ ਦੇ ਪਾਠ ਜਵਾਨੀ ਕੰਢ ਕਰਾਇਆ, ਬਾਣੀ ਪੜ੍ਹਾਉਂਦਾ ਰਿਹਾ, ਮੂਲ ਮੰਤਰ ਗੁਰ ਮੰਤਰ ਔਰ ਉਹਨਾਂ ਨੂੰ ਤਿਆਰ ਕਰਕੇ ਸਿੱਖਾਂ ਨੂੰ ਅਨੰਦਪੁਰ ਨੂੰ ਭੇਜਦਾ ਰਿਹਾ ਕਿ ਉੱਥੇ ਜਾ ਕੇ ਗੁਰੂ ਵਾਲੇ ਬਣ ਕੇ ਆ। ਕਿਉਂਕਿ ਕਬੀਰ ਸੇਵਾ ਕੋ ਦੋਏ ਭਲੇ ਜੀ ਸੰਤੇ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜੋ ਪਾਵੈ ਨਾਮ, ਉਹ ਕੰਮ ਕੀਤਾ ਜੋ ਸੰਤ ਦੀ ਡਿਊਟੀ ਹੈ ਤੂੰ ਰੱਖ ਲਓ। ਇਸ ਕਰਕੇ ਸਾਧ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕੋ ਵਾਰੀ ਦਰਸ਼ਨ ਕਰਕੇ ਗੋਪਾਲ ਨਾਮ ਦਾ ਸੰਤ ਰਹਿੰਦੀ ਦੁਨੀਆ ਤੱਕ ਗੁਰੂ ਦਾ ਜਸ ਕਰਦਾ ਰਿਹਾ। ਤੇ ਔਰ ਉਹਨੇ ਦੱਸਿਆ ਵੀ ਗੁਰੂ ਸਾਹਿਬ ਦਾ ਸੂਰਮਤਾਈ ਵਾਲਾ ਦੇਸ ਇਹ ਵੀ ਲੋਕਾਂ ਦੇ ਕਲਿਆਣ ਵਾਸਤੇ ਗੁਰੂ ਨੇ ਮਾਰਿਆ ਹੀ ਨਹੀਂ। ਜਿਹਨੂੰ ਲੋਕੀ ਮਾਰਿਆ ਕਹਿੰਦੇ ਨੇ ਉਹ ਕਹਿੰਦੇ ਤਾਰੇ ਦਾ, ਜਿਹਨੂੰ ਤਾਰਨਾ ਨਹੀਂ ਸੀ ਸਤਿਗੁਰੂ ਮਾਰਿਆ ਕਹਿੰਦਾ ਮੇਰਾ ਜਬਰਨਾਮਾ। ਸਤਿਗੁਰੂ ਮਾਰਿਆ ਕਹਿੰਦੇ ਜਿੱਥੇ ਮੈਂ ਹੋਰ ਨੂੰ ਮਾਰ ਸਕਦਾ ਉਹ ਕਹਿੰਦਾ ਦੇ ਉਹਦੇ ਰੁਕਣ ਵਾਲਾ ਤੀਰ ਤੈਨੂੰ ਵੀ ਬਖਸ਼ ਦਿੰਦਾ, ਪਰ ਨਹੀਂ ਤੈਨੂੰ ਨਰਕਾਂ ਨੂੰ ਭੇਜਣਾ, ਤੈਨੂੰ ਜਾਣ ਕੇ ਨਹੀਂ ਮਾਰਿਆ। ਸੂਬਾ ਤਰਨ ਵਜ਼ੀਰ ਖਾਨ ਵੀ ਮਾਰ ਸਕਦੇ ਸੀ, ਨਹੀਂ ਨਰਕਾਂ ਨੂੰ ਭੇਜਣਾ ਸੀ। ਇਸ ਪ੍ਰਸ਼ਾਦ ਸਾਹਿਬ ਜੀ ਵਾਹ ਮਰਦ ਅਗਮੜਾ ਬਈ ਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਆਓ 3 ਮਿੰਟ ਬਾਕੀ ਰਹਿੰਦੇ ਨੇ ਐਡੀ ਸਮਾਪਤੀ।
ਮਿਲਿਓ ਤੀਨ ਰਾਜਾ ਭਏ ਸਰਬ ਕਾਜਾ, ਲਿਓ ਸੰਤ ਤੈ ਤੈ ਚਲਿਓ ਗੁਰ ਹੋਰ ਕੈ।
ਵਾਹਿਗੁਰੂ ਜੀ ਕਾ ਖਾਲਸਾ।